ज्यो जानह त्यो राख हार प्रभ तेरे केते गनाओ असंख अवगण मेरे असंख अवगुण खते फेरे नित प्रात सद भूलिए मोह मगन बिकराल माया तौ प्रसादी कूलिए लोक करत बिकार बिखड़े प्रभ नेरहु ते नेरिया बिनवंत नानक दया धारहु काट भव जल फेरिया जेता जियो पिंड सब तेरा तू अंतर जामी पुरख भगवान दासन दास कह जन नानक जेहा तू कराए है तेहा हौ करी वखियान दासन दास कह जन नानक जेहा तू कराए है तेहा हौ करी वखियान
वाहिगुरु साहिब जी गोंड महला पंजवा कर कृपा सुख अनद करे बालक राख लिए गुरदेव प्रभ कृपाल दयाल गोबिंद जी जंत सगले बखसिंद कर कृपा सुख अनद करे
वाहिगुरु जी का खालसा वाहिगुरु जी की फतेह। सतगुरु गरीब निवाज पतत पावन भगत वत्सल कृपा निदान साहिबे कमाल वालीए कुल आलम जुगो जुग अटल सतगुरु श्री गुरु ग्रंथ साहिब जी की परम पवित्र हजूरी विच सतगुरु तेग बहादुर जी दे पावन शहीदी अस्थान विखे हाजरियां भर रही परम सत्कार योग साध संगत जीओ अकाल पुरख वाहिगुरु की कृपा दे नाल सतगुरां दे दर्शन दीदार करदियां हर जस सरवण करन दा भागा भरिया समा सानू सब नू प्राप्त हो रहा है। रोजाना दी तरह हुणे कुछ पल पहला आपां गुरमुख प्यारे रागी सिंघां पासों गुरु की उपमा सरवण कर रहे सां। श्री हर कृष्ण त्याई है जिस डिठे सब दुख जाए तेग बहादुर सिमरिय घर नौ निध आवै ताए। सतगुरु गोबिंद सिंह साहिब सच्चे पातशाह जी दे उचारण कीते हुए ए परम पवित्र यथार्थ बचन श्री गुरु हर कृष्ण साहिब महाराज ऐसियां बख्शिशां करन वाले हन कि जिन्हां दे दर्शन दीदार कीतियां ही सारे दुख चले जांदे ने भाव खत्म हो जांदे ने। ਸਤਿਗੁਰੂ ਤੇਗ ਬਹਾਦਰ ਜੀ ਨੂੰ ਮਨ ਚਿਤ ਬਿਰਤੀ ਇਕਾਗਰ ਕਰਕੇ ਸ਼ਰਧਾ ਭਾਵਨਾ ਨਾਲ ਯਾਦ ਕਰੀਏ ਤਾਂ ਆਪਣੇ ਆਪ ਹੀ ਘਰ ਅੰਦਰ ਨੌ ਨਿਧਾਂ ਭਾਵ ਬੇਅੰਤ ਬਰਕਤਾਂ ਆ ਜਾਂਦੀਆਂ ਨੇ। ਗੁਰ ਇਤਿਹਾਸ ਜੋ ਸੰਗਤਾਂ ਆਮ ਹੀ ਜਾਣਦੀਆਂ ਨੇ ਕਿ ਇਸ ਸ਼ਹਿਰ ਦੇ ਵਿੱਚ ਆ ਕੇ ਦਿੱਲੀ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਰੀਰਕ ਆਰਬਲਾ ਤਾਂ ਭਾਵੇਂ ਬਹੁਤ ਛੋਟੀ ਪਰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਤਾ ਦੇ ਮਾਲਕ ਹੋਣ ਕਰਕੇ ਪਰਮ ਪਿਤਾ ਪਰਮਾਤਮਾ ਦੇ ਪ੍ਰਤੱਖ ਰੂਪ ਆਪ ਜੀ ਨੇ ਹੈਜ਼ੇ ਵਰਗੀ ਮਹਾਂਮਾਰੀ ਦਾ ਇਸ ਦਿੱਲੀ ਸ਼ਹਿਰ ਵਿੱਚੋਂ ਖਾਤਮਾ ਕੀਤਾ ਸੀ ਤੇ ਕੇਵਲ ਉਦੋਂ ਹੀ ਨਹੀਂ ਸਾਹਿਬ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਔਹਾਣੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਬੇਸ਼ੱਕ ਆਪਣੇ ਸਰੀਰਕ ਸਰੂਪਾਂ ਨੂੰ ਸਤਿਗੁਰੂ ਸਾਹਿਬਾਨ ਨੇ ਸਮੇਂ ਸਮੇਂ ਮੁਤਾਬਕ ਅਲੋਪ ਕੀਤਾ ਜੋਤੀ ਜੋਤ ਸਮਾਏ ਪਰ ਮੇਰੇ ਸਤਿਗੁਰੂ ਜੀ ਸਦੀਵ ਇੱਕ ਰਸ ਰਹਿਣ ਵਾਲੇ ਨੇ ਨਾ ਆਉਣ ਵਾਲੇ ਨਾ ਜਾਣ ਵਾਲੇ ਤੇ ਜਿਉਂ ਬਖਸ਼ਿਸ਼ਾਂ ਸਤਿਗੁਰਾਂ ਨੇ ਆਪਣੇ ਸਰੀਰਕ ਰੂਪ ਵਿੱਚ ਮੌਜੂਦ ਹੁੰਦਿਆਂ ਉਹਨਾਂ ਸਮਿਆਂ ਵਿੱਚ ਕੀਤੀਆਂ ਗੁਰੂ ਕੀਆਂ ਉਹ ਬਖਸ਼ਿਸ਼ਾਂ ਅੱਜ ਵੀ ਵਰਤਦੀਆਂ ਨੇ। ਗੁਰੂ ਕੇ ਸਿੱਖ ਦੇ ਮਨ ਅੰਦਰ ਸ਼ਰਧਾ ਹੋਣੀ ਚਾਹੀਦੀ ਹੈ ਭਾਵਨਾ ਹੋਵੇ ਨਿਸ਼ਚਾ ਹੋਵੇ ਤਾਂ ਸਤਿਗੁਰੂ ਜੀ ਜ਼ਰੂਰ ਬਰ ਜ਼ਰੂਰ ਬਖਸ਼ਿਸ਼ਾਂ ਕਰਦੇ ਹਨ। ਅੰਮ੍ਰਿਤ ਰੂਪ ਗੁਰਬਾਣੀ ਵਿੱਚ ਸਤਿਗੁਰੂ ਨੇ ਮਨੁੱਖ ਦੀ ਫਿਤਰਤ ਦੇ ਬਾਰੇ ਬੜੇ ਸੁੰਦਰ ਯਥਾਰਥ ਬਚਨ ਕਹੇ ਸੁਖ ਕਉ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ। ਜੀਵਨ ਅੰਦਰ ਹਰ ਕੋਈ ਸੁਖ ਮੰਗਦਾ ਹੈ ਕੋਈ ਦੁੱਖ ਨਹੀਂ ਮੰਗਦਾ। ਅਸੀਂ ਜਿੰਨੇ ਯਤਨ ਕਰਦੇ ਹਾਂ ਸੁਖਾਂ ਦੀ ਪ੍ਰਾਪਤੀ ਦੇ ਕਰਦੇ ਹਾਂ ਸਰੀਰ ਨੂੰ ਖੇਚਲ ਦੇ ਕੇ ਮਿਹਨਤ ਮੁਸ਼ਕਤ ਧਨ ਦੌਲਤ ਦੀ ਕਮਾਈ ਇਸ ਸਭ ਕਾਸੇ ਦੇ ਪਿੱਛੇ ਸਾਡਾ ਮਕਸਦ ਇਹੀ ਹੁੰਦਾ ਕਿ ਸਾਨੂੰ ਸੁਖ ਪ੍ਰਾਪਤ ਹੋਵੇ। ਸੰਸਾਰ ਵਿੱਚ ਬਾਹਰੀ ਸੁਖ ਜੋ ਮਾਇਆ ਦੇ ਬਲਬੂਤੇ ਪ੍ਰਾਪਤ ਹੁੰਦਾ ਹੈ ਉਹ ਸਾਨੂੰ ਮਿਲ ਜਾਵੇ ਇਹ ਸਾਡਾ ਨਿੱਤ ਦਾ ਯਤਨ ਹੈ। ਜਿਸ ਵੀ ਇਸ਼ਟ ਦੇਵ ਦੀ ਕੋਈ ਪੂਜਾ ਕਰਦਾ ਹੋਵੇ ਜਿਸ ਵੀ ਧਰਮ ਦੇ ਮਾਰਗ ਤੇ ਕੋਈ ਚੱਲਣ ਵਾਲਾ ਹੋਵੇ ਆਪੋ ਆਪਣੇ ਧਰਮ ਦੇ ਧਰਮ ਆਗੂ ਅੱਗੇ ਰਹਿਬਰ ਅੱਗੇ ਹਰ ਕੋਈ ਸੁਖਾਂ ਦੀ ਪ੍ਰਾਪਤੀ ਦੀ ਅਰਦਾਸ ਬੇਨਤੀ ਕਰਦਾ ਹੈ ਮੇਰੇ ਜੀਵਨ ਅੰਦਰ ਸੁਖ ਬਣਿਆ ਰਹੇ ਦੁੱਖ ਕਦੀ ਨਾ ਆਉਣ। ਇਉਂ ਸਾਰੇ ਹੀ ਸੁਖ ਮੰਗਦੇ ਨੇ ਦੁੱਖ ਕਦੇ ਕਿਸੇ ਨੇ ਨਹੀਂ ਮੰਗਿਆ। ਕਦੇ ਕੀਤੀ ਹੈ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਕਿਸੇ ਨੇ ਕਿ ਮਹਾਰਾਜ ਮੇਰੇ ਸੁਖ ਨਾਸ ਹੋ ਜਾਣ ਮੈਨੂੰ ਦੁੱਖ ਦੀ ਪ੍ਰਾਪਤੀ ਹੋਵੇ। ਨਹੀਂ ਦੁੱਖ ਕੋਈ ਨਹੀਂ ਮੰਗਦਾ ਸਾਰੇ ਸੁਖ ਮੰਗਦੇ ਨੇ। ਪਰ ਕਮਾਲ ਦੀ ਗੱਲ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ। ਸੁਖ ਹੈ ਕਉ ਦੁੱਖ ਅਗਲਾ ਮਨਮੁਖ ਬੂਝ ਨਾ ਹੋਏ। ਜਿੰਨੇ ਯਤਨ ਕਰਦੇ ਹਾਂ ਆਪਾਂ ਸੁਖ ਪ੍ਰਾਪਤ ਕਰਨ ਦੇ ਕਰਦੇ ਹਾਂ ਜਿੰਨੀਆਂ ਜੋਦੜੀਆਂ ਅਰਦਾਸਾਂ ਬੇਨਤੀਆਂ ਸਤਿਗੁਰਾਂ ਅੱਗੇ ਕਰਦੇ ਹਾਂ ਸੁਖ ਪ੍ਰਾਪਤ ਕਰਨ ਲਈ ਕਰਦੇ ਹਾਂ। ਹਰ ਪਹਿਰ ਹਰ ਘੜੀ ਹਰ ਪਲ ਅਸੀਂ ਸੁਖ ਹੀ ਸੁਖ ਮੰਗਦੇ ਹਾਂ ਪਰ ਫਿਰ ਵੀ ਜੀਵਨ ਅੰਦਰ ਸੁਖ ਹੈ ਕਉ ਦੁੱਖ ਅਗਲਾ ਸੁਖ ਨਾਲੋਂ ਦੁੱਖ ਬਹੁਤਾ ਹੈ। ਸੁਖ ਘੱਟ ਹਨ ਜੀਵਨ ਅੰਦਰ ਦੁੱਖ ਜ਼ਿਆਦਾ ਹਨ। ਬਲਕਿ ਇਹੋ ਜਿਹਾ ਸਾਡਾ ਜੀਵਨ ਸੰਸਾਰ ਵਿੱਚ ਬਸਰ ਹੁੰਦਾ ਹੈ ਕਿ ਦੁੱਖ ਕੀਆਂ ਪੰਡਾਂ ਖੁੱਲੀਆਂ ਸੁਖ ਨਾ ਨਿਕਲਿਓ ਕੋਏ। ਦੁੱਖ ਮਹਿ ਜੀਓ ਜਲਾਇਆ ਦੁਖੀ ਚੱਲਿਆ ਰੋਏ। ਦੁੱਖਾਂ ਦੀਆਂ ਤਾਂ ਮਾਨੋ ਪੰਡਾਂ ਹੀ ਖੁੱਲੀਆਂ ਪਈਆਂ ਨੇ ਤੇ ਸੁੱਖ ਕੋਈ ਨਿਕਲਦਾ ਨਹੀਂ। ਕਦੇ ਵਿਰਲਾ ਵਾਂਝਾ ਸੁਖ ਪ੍ਰਾਪਤ ਹੋ ਜਾਵੇ ਨਹੀਂ ਤਾਂ ਬਹੁਤੀ ਹਯਾਤੀ ਦੁੱਖਾਂ ਦੇ ਅੰਦਰ ਗੁਜ਼ਰਦੀ ਹੈ। ਕੀ ਕਾਰਨ ਹੈ ਮੰਗਦੇ ਸੁਖ ਹਾਂ ਅਰਦਾਸਾਂ ਸੁਖਾਂ ਦੀਆਂ ਕਰਦੇ ਆ ਜਿੰਨੀਆਂ ਕੋਸ਼ਿਸ਼ਾਂ ਜਿੰਨੇ ਯਤਨ ਨੇ ਉਹ ਸੁਖਾਂ ਵਾਸਤੇ ਕਰਦੇ ਹਾਂ ਪਰ ਸਭ ਕੁਝ ਕਰਦਿਆਂ ਵੀ ਸੁਖ ਹੈ ਕਹੋ ਦੁੱਖ ਅਗਲਾ ਸੁਖ ਨਾਲੋਂ ਦੁੱਖ ਬਹੁਤਾ ਹੈ ਇਸ ਕਾਰਨ ਨੂੰ ਮਨਮੁਖ ਬੂਝ ਨਾ ਹੋਏ ਜਿਹੜਾ ਮਨਮੁਖ ਮਨ ਦੇ ਖਿਆਲਾਂ ਮਗਰ ਚੱਲਣ ਵਾਲਾ ਹੈ ਨਾ ਉਹਨੂੰ ਸਮਝ ਨਹੀਂ ਪੈ ਸਕਦੀ ਉਹਨੂੰ ਸੋਝੀ ਪ੍ਰਾਪਤ ਨਹੀਂ ਹੁੰਦੀ ਹੁਣ ਜੇ ਅਸੀਂ ਸਤਿਗੁਰਾਂ ਦੇ ਕੋਲੋਂ ਪੁੱਛੀਏ ਸਤਿਗੁਰੂ ਜੀ ਕੀ ਕਾਰਨ ਨੇ ਜੀਵਨ ਅੰਦਰ ਦੁੱਖ ਕਿਉਂ ਨੇ ਤਾਂ ਸਤਿਗੁਰੂ ਮਹਾਰਾਜ ਸਾਨੂੰ ਇੱਕ ਗੱਲ ਸਮਝਾਉਂਦੇ ਹਨ ਜਿਨ ਕੀਤਾ ਤਿਸੈ ਨਾ ਜਾਣੀ ਅੰਧਾ ਤਾਂ ਦੁੱਖ ਸਹਿ ਪ੍ਰਾਣੀਆਂ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਕੁੱਲ ਸੰਸਾਰ ਪੈਦਾ ਕੀਤਾ ਹੈ ਜਿਸ ਪਰਮਾਤਮਾ ਨੇ ਇਸ ਜੀਵ ਨੂੰ ਇਸ ਮਨੁੱਖ ਨੂੰ ਪੈਦਾ ਕੀਤਾ ਹੈ ਜਿਸ ਪਰਮਾਤਮਾ ਨੇ ਇਸ ਮਨੁੱਖ ਦੇ ਵਰਤਣ ਲਈ ਅਨੇਕਾਂ ਪਦਾਰਥ ਪੈਦਾ ਕੀਤੇ ਨੇ ਇਹ ਜੀਵ ਅਗਿਆਨ ਵਿੱਚ ਇੰਨਾ ਅੰਨਾ ਹੋਇਆ ਕਿ ਉਸ ਆਪਣੇ ਪੈਦਾ ਕਰਨ ਹਾਰੇ ਪਰਮਾਤਮਾ ਨੂੰ ਨਹੀਂ ਜਾਣਦਾ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦਾ ਵਾਹਿਗੁਰੂ ਨਾਲ ਚਿੱਤ ਬਿਰਤੀ ਨੂੰ ਨਹੀਂ ਜੋੜਦਾ ਤਾਂ ਇਸ ਪ੍ਰਾਣੀ ਨੂੰ ਜੀਵਨ ਅੰਦਰ ਬਹੁਤੇ ਦੁੱਖ ਝੱਲਣੇ ਪੈਂਦੇ ਹਨ ਅਕਾਲ ਪੁਰਖ ਨੂੰ ਛੱਡ ਕੇ ਪਰਮਾਰਥ ਨੂੰ ਛੱਡ ਕੇ ਜੀਵ ਕੇਵਲ ਸੰਸਾਰਕ ਖਿਆਲਾਂ ਵਿੱਚ ਹੀ ਖਚਤ ਰਹਿੰਦਾ ਹੈ ਤੇ ਸੰਸਾਰਕ ਖਿਆਲਾਂ ਵਿੱਚ ਹਰ ਵੇਲੇ ਫਸਿਆ ਹੋਇਆ ਲਿਓ ਲਿਓ ਕਰਤ ਫਿਰੈ ਸਭ ਲੋਕ ਤਾਂ ਕਾਰਨ ਵਿਆਪੈ ਬਹੁ ਸੋਗ ਸਾਰੇ ਮਨੁੱਖ ਲੈ ਲਵਾਂ ਹੀ ਕਰਦੇ ਫਿਰਦੇ ਨੇ ਆਹ ਵੀ ਲੈ ਲਵਾਂ ਆਹ ਵੀ ਪ੍ਰਾਪਤ ਕਰ ਲਵਾਂ ਐ ਵਸਤੂ ਵੀ ਮਿਲ ਜਾਵੇ ਐ ਪਦਾਰਥ ਵੀ ਹੱਥ ਆ ਜਾਵੇ ਐ ਸੁਖ ਵੀ ਭੋਗ ਲਵਾਂ ਸੋ ਇਸ ਪ੍ਰਕਾਰ ਲਿਓ ਲਿਓ ਕਰਤ ਫਿਰੈ ਸਭ ਲੋਕ ਲੈ ਲਵਾਂ ਹੀ ਕਰਦੇ ਫਿਰਦੇ ਨੇ ਬਸ ਇਹ ਜਿਹੜੀ ਮਨੁੱਖ ਦੀ ਲੈਣ ਦੀ ਤ੍ਰਿਸ਼ਨਾ ਹੈ ਨਾ ਇਹ ਵੀ ਮਿਲ ਜਾਵੇ ਉਹ ਵੀ ਮਿਲ ਜਾਵੇ ਤਾਂ ਕਾਰਨ ਵਿਆਪੈ ਬਹੁ ਸੋਗ ਇਸ ਕਾਰਨ ਬਹੁਤੇ ਸੋਗ ਵਿਆਪਦੇ ਨੇ ਬਹੁਤੇ ਦੁੱਖ ਵਿਆਪਦੇ ਨੇ ਫਿਰ ਹੋਰ ਬਚਨ ਮਹਾਰਾਜ ਨੇ ਕਹੇ ਕਿ ਸਾਰੇ ਹੀ ਦੁੱਖ ਪਰਮਾਤਮਾ ਨੂੰ ਭੁੱਲਣ ਤੋਂ ਪ੍ਰਾਪਤ ਹੁੰਦੇ ਨੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਦੁੱਖ ਤਦੇ ਜਾਂ ਵਿਸਰ ਜਾਵੈ ਭੁੱਖ ਵਿਆਪੈ ਜਾਂ ਬਹੁ ਵਿਦਤਾਵੈ ਜੇ ਜੀਵਨ ਵਿੱਚੋਂ ਵਾਹਿਗੁਰੂ ਦੀ ਯਾਦ ਭੁੱਲ ਜਾਵੇ ਜੇ ਪਿਆਰਾ ਪ੍ਰਭੂ ਭੁੱਲ ਜਾਵੇ ਤਾਂ ਦੁੱਖ ਪ੍ਰਾਪਤ ਹੁੰਦੇ ਨੇ ਬਹੁਤੀ ਦੌੜ ਭੱਜ ਵਿੱਚੋਂ ਬਹੁਤੀ ਤ੍ਰਿਸ਼ਨਾ ਦੇ ਵਿੱਚੋਂ ਜੀਵ ਨੂੰ ਦੁੱਖ ਹੀ ਪ੍ਰਾਪਤ ਹੁੰਦੇ ਨੇ ਤ੍ਰਿਸ਼ਨਾਲੂ ਜੀਵ ਨੂੰ ਜਿਉਂ ਜਿਉਂ ਪਦਾਰਥ ਪ੍ਰਾਪਤ ਹੁੰਦੇ ਨੇ ਭੁੱਖ ਮਿਟਣ ਦੀ ਬਜਾਏ ਉਹ ਭੁੱਖ ਸਗੋਂ ਜ਼ਿਆਦਾ ਵੱਧਦੀ ਜਾਂਦੀ ਹੈ ਇਉਂ ਆਪਣੇ ਲਈ ਹੋਰ ਦੁੱਖਾਂ ਦੀਆਂ ਪੰਡਾਂ ਇਹ ਜੀਵ ਖੋਲ੍ਹੀ ਤੁਰਿਆ ਜਾਂਦਾ ਹੈ ਹੁਣ ਜੀਵਨ ਅੰਦਰ ਦੁੱਖ ਪ੍ਰਾਪਤ ਹੁੰਦੇ ਨੇ ਪਰ ਉਹਨਾਂ ਦੁੱਖਾਂ ਦੀ ਪ੍ਰਾਪਤੀ ਦਾ ਅਸਲੀ ਕਾਰਨ ਨਾ ਸਮਝਦਿਆਂ ਹੋਇਆਂ ਮਨੁੱਖ ਆਪਣੀ ਸੋਚ ਮੁਤਾਬਕ ਉਹਨਾਂ ਦੁੱਖਾਂ ਨੂੰ ਮੇਟ ਕੇ ਸੁੱਖ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਇਹ ਗੱਲ ਤਾਂ ਸਧਾਰਨ ਤੌਰ ਤੇ ਹੀ ਆਪਾਂ ਭਲੀ ਭਾਂਤ ਸਾਰੇ ਸਮਝ ਸਕਦੇ ਹਾਂ ਕਿ ਜਿੰਨਾ ਚਿਰ ਕਿਸੇ ਵੀ ਦੁੱਖ ਦਾ ਜਾਂ ਕਿਸੇ ਵੀ ਸੁੱਖ ਦਾ ਕਾਰਨ ਨਾ ਲੱਭਿਆ ਜਾਵੇ ਜਿੰਨਾ ਚਿਰ ਦੁੱਖ ਦਾ ਕਾਰਨ ਦੂਰ ਨਾ ਕੀਤਾ ਜਾਵੇ ਉਹਨਾਂ ਚਿਰ ਦੁੱਖ ਦੂਰ ਨਹੀਂ ਹੋਣਾ ਜਿੰਨਾ ਚਿਰ ਸੁੱਖ ਪ੍ਰਾਪਤ ਕਰਨ ਦਾ ਸਬੱਬ ਨਾ ਮਿਲ ਸਕੇ ਉਹਨਾਂ ਚਿਰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਅਸੀਂ ਦੁੱਖ ਦੇ ਕਾਰਨ ਵੱਲੇ ਤਾਂ ਖਿਆਲ ਨਹੀਂ ਕੀਤਾ ਪਰ ਦੁੱਖ ਨੂੰ ਦੂਰ ਕਰਨ ਦਾ ਯਤਨ ਜ਼ਰੂਰ ਪਰ ਜ਼ਰੂਰ ਕਰਦੇ ਹਾਂ ਹੁਣ ਦੁੱਖ ਦੂਰ ਕਰਨ ਵਾਸਤੇ ਤੇ ਸੁੱਖ ਦੀ ਪ੍ਰਾਪਤੀ ਵਾਸਤੇ ਮਨੁੱਖ ਕੀ ਕਰਦਾ ਹੈ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਫੁਰਮਾਨ ਕਰਦੇ ਨੇ ਬਿਰਥਾ ਕਹੋ ਕੌਣ ਸਿਓ ਮਨ ਕੀ ਲੋਭ ਗ੍ਰਸਿਓ ਦਸਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ਮਨ ਦੀ ਪੀੜਾ ਮਨ ਦੀ ਹਾਲਤ ਮਨ ਦੀ ਅਵਸਥਾ ਮਨੁੱਖ ਦੀ ਸੋਚ ਮਨੁੱਖ ਦੀ ਫਿਤਰਤ ਇਹ ਕਿਹਦੇ ਅੱਗੇ ਕਹੀਏ ਕਿਸ ਨੂੰ ਸਮਝਾਈਏ ਕਿਵੇਂ ਸਮਝਾਉਣਾ ਕਰੀਏ ਮਨੁੱਖ ਸੁਖ ਦੀ ਪ੍ਰਾਪਤੀ ਦੀ ਲਾਲਸਾ ਰੱਖਦਿਆਂ ਕੀ ਕਰਦਾ ਹੈ ਕਿ ਲੋਭ ਗ੍ਰਸਿਓ ਦਸਵੋਂ ਦਿਸ ਧਾਵਤ। ਪਦਾਰਥਾਂ ਦੇ ਲੋਭ ਦਾ ਗ੍ਰਸਿਆ ਹੋਇਆ ਦਸੋ ਦਿਸ਼ਾਵਾਂ ਵਿੱਚ ਦੌੜਾ ਭੱਜਾ ਫਿਰਦਾ ਹੈ। ਕਿਉਂ? ਕਿਉਂਕਿ ਆਸਾ ਲਾਗਿਓ ਧਨ ਕੀ। ਮਨੁੱਖ ਦੇ ਮਨ ਵਿੱਚ ਧਨ ਦੀ ਆਸ ਲੱਗੀ ਹੈ। ਮਨੁੱਖ ਇਹੀ ਸਮਝੀ ਬੈਠਾ ਹੈ ਕਿ ਮੇਰੇ ਕੋਲੇ ਧਨ ਹੋਵੇ, ਦੌਲਤ ਹੋਵੇ, ਤਾਂ ਮੈਂ ਇਸ ਧਨ ਦੌਲਤ ਦੇ ਬਲ ਬੂਤੇ ਦੁਨੀਆਂ ਦੀਆਂ ਸੁੱਖ ਸਹੂਲਤਾਂ ਖਰੀਦ ਸਕਦਾ ਹਾਂ ਤੇ ਕਾਇਮ ਰੱਖ ਸਕਦਾ ਹਾਂ। ਇਉਂ ਧਨ ਦੌਲਤ ਦੀ ਪ੍ਰਾਪਤੀ ਵਾਸਤੇ ਮਨੁੱਖ ਦੌੜਾ ਭੱਜਾ ਫਿਰਦਾ ਹੈ। ਹਾਲਾਂਕਿ ਸਤਿਗੁਰਾਂ ਨੇ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਹੈ, ਸੁੱਖ ਨਾ ਹੀ ਬਹੁਤੈ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਬਹੁਤਾ ਧਨ ਖੱਟਣ ਤੋਂ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਧਨਵਾਨ ਸੁਖੀ ਹੋਵੇ ਤਾਂ ਦੁਨੀਆਂ ਵਿੱਚ ਇਹੋ ਜਿਹੇ ਮਨੁੱਖਾਂ ਦੀ ਕੋਈ ਕਮੀ ਨਹੀਂ, ਕੋਈ ਘਾਟਾ ਨਹੀਂ, ਜਿਨ੍ਹਾਂ ਕੋਲ ਧਨ ਦੌਲਤ ਦੇ ਬੇਸ਼ੁਮਾਰ ਭੰਡਾਰ ਹਨ ਪਰ ਸੁੱਖ ਉਹਨਾਂ ਨੂੰ ਫਿਰ ਵੀ ਨਹੀਂ। ਮਨੁੱਖ ਧਨ ਦੌਲਤ ਨੂੰ ਸੁੱਖ ਦਾ ਸਾਧਨ ਸਮਝ ਕੇ ਇਸ ਦੇ ਪਿੱਛੇ ਦੌੜਾ ਭੱਜਾ ਫਿਰਦਾ ਹੈ ਤੇ ਜਦੋਂ ਧਨ ਦੌਲਤ ਵਿੱਚੋਂ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਫੇਰ ਮਨੁੱਖ ਨੂੰ ਕੋਈ ਦੇਵੀ ਦੇਵਤੇ, ਕੋਈ ਪੀਰ ਫਕੀਰ, ਕੋਈ ਪੈਗੰਬਰ, ਕੋਈ ਔਲੀਏ, ਕੋਈ ਅਖੌਤੀ ਸਿਆਣੇ, ਕੋਈ ਅਖੌਤੀ ਸਾਧ ਚੇਤੇ ਆਉਂਦੇ ਨੇ ਤੇ ਮਨੁੱਖ ਦੇ ਇਸ ਸੁਭਾਅ ਬਾਰੇ ਸਤਿਗੁਰੂ ਜੀ ਫਿਰ ਫੁਰਮਾਨ ਕਰਦੇ ਨੇ, ਸੁਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰ ਹਦੁਆਰ ਸਵਾਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਸੁਖ ਦਾ ਕਾਰਨ ਲੱਭਣ ਲਈ, ਸੁਖ ਦੀ ਪ੍ਰਾਪਤੀ ਕਰਨ ਵਾਸਤੇ ਮਨੁੱਖ ਸਗੋਂ ਬਹੁਤਾ ਦੁਖੀ ਹੋਈ ਜਾਂਦਾ ਹੈ। ਕੀ ਕਰਦਾ ਹੈ? ਸੇਵ ਕਰਤ ਜਨ ਜਨ ਕੀ, ਬੰਦੇ ਬੰਦੇ ਦੀ ਸੇਵਾ ਕਰਦਾ ਫਿਰਦਾ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਸੱਚੇ ਮਾਲਕ ਸਤਿਗੁਰਾਂ ਨੂੰ ਛੱਡ ਕੇ, ਗੁਰੂ ਕੀ ਸ਼ਰਨ ਨੂੰ ਭੁਲਾ ਕੇ ਮਨਮੁਖ ਮਨੁੱਖ ਬੰਦਿਆਂ ਦਾ ਬੰਦਾ ਫਿਰਦਾ ਹੈ, ਬੰਦਿਆਂ ਦੀ ਗੁਲਾਮੀ ਕਰਦਾ ਫਿਰਦਾ ਹੈ, ਜਣੇ ਖਣੇ ਦੀ ਸੇਵਾ ਕਰਦਾ ਫਿਰਦਾ ਹੈ। ਕਦੀ ਕਿਸੇ ਨੂੰ ਅਰਾਧ ਲਿਆ, ਕਦੀ ਕਿਸੇ ਦੀ ਪੂਜਾ ਕਰ ਲਈ, ਕਦੀ ਕਿਸੇ ਅੱਗੇ ਨੱਕ ਰਗੜ ਲਏ, ਕਦੀ ਕਿਸੇ ਨੂੰ ਮੱਥਾ ਟੇਕ ਲਿਆ, ਕਦੀ ਕਿਸੇ ਦੀ ਮੰਨਤ ਮੰਨ ਲਈ, ਕਦੀ ਕਿਸੇ ਦੀ ਸੁਖਣਾ ਸੁਖ ਲਈ। ਬਸ ਥੋੜਾ ਜਿਹਾ ਜੇ ਕਿਸੇ ਨੇ ਦੱਸ ਦਿੱਤਾ ਕਿ ਫਲਾਣੀ ਜਗ੍ਹਾ ਤੇ ਕੋਈ ਬਾਬਾ ਹੈ, ਕੋਈ ਫਕੀਰ ਹੈ, ਉਹ ਕੋਈ ਤੰਤਰ ਮੰਤਰ ਕਰਦਾ ਹੈ, ਕੋਈ ਜਾਦੂ ਟੂਣੇ ਕਰਦਾ ਹੈ, ਕੋਈ ਧਾਗੇ ਤਵੀਤ ਕਰਕੇ ਦਿੰਦਾ ਹੈ, ਮੁਸ਼ਕਲਾਂ ਹੱਲ ਹੋ ਜਾਂਦੀਆਂ ਨੇ। ਬਿਨਾਂ ਕੁਝ ਸੋਚੇ ਸਮਝੇ ਮਨੁੱਖ ਉਧਰ ਨੂੰ ਉੱਠ ਦੌੜਦਾ ਹੈ। ਜਗ ਕੀ ਭੇਡਾ ਚਾਲ, ਚਲਤੇ ਕੇ ਪਾਛੈ ਚਲੈ, ਪਰਮਾਰਥ ਨਾ ਸੰਭਾਲ, ਦੇਖੋ ਜਗ ਕੀ ਮੂਰਤਾ। ਬਸ ਦੇਖੋ ਦੇਖੀ ਤੁਰੇ ਫਿਰਦੇ ਹਨ ਲੋਕ, ਇਉਂ ਥਾਵਾਂ ਥਾਵਾਂ ਤੇ ਤੁਰਦਿਆਂ ਫਿਰਦਿਆਂ ਹੋਇਆਂ ਇਹ ਆਸ ਰੱਖ ਕੇ ਕਿ ਮੇਰਾ ਦੁੱਖ ਖਤਮ ਹੋ ਜਾਵੇ, ਪਰ ਜਦੋਂ ਉਹ ਦੁੱਖ ਨਹੀਂ ਮਿਟਦਾ, ਪਰੇਸ਼ਾਨੀ ਦਾ ਹੱਲ ਨਹੀਂ ਨਿਕਲਦਾ, ਤਾਂ ਮਨੁੱਖ ਸੁਖੀ ਹੋਣ ਦੇ ਬਜਾਏ ਹੋਰ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ। ਸੁਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਜਨ ਜਨ ਦੀ, ਜਣੇ ਖਣੇ ਦੀ ਸੇਵਾ ਕਰਦਾ ਫਿਰਦਾ, ਕਦੀ ਕਿਸੇ ਪਿੱਛੇ, ਕਦੀ ਕਿਸੇ ਪਿੱਛੇ, ਤੇ ਉਸ ਮਨੁੱਖ ਦੀ ਹਾਲਤ ਮਹਾਰਾਜ ਇਹ ਫਰਮਾਉਂਦੇ ਨੇ, ਦੁਆਰ ਹਦੁਆਰ ਸਵਾਨ ਜਿਉ ਡੋਲਤ। ਸਵਾਨ ਦਾ ਅਰਥ ਹੈ ਕੁੱਤਾ। ਦੁਆਰ ਦੁਆਰ ਤੇ, ਦਰਵਾਜ਼ਿਆਂ ਦਰਵਾਜ਼ਿਆਂ ਤੇ, ਦਰਾਂ ਦਰਾਂ ਤੇ ਇਉਂ ਭੁੱਲੜ ਮਨੁੱਖ ਅਵਾਰਾ ਕੁੱਤੇ ਵਾਂਗਰਾ ਭਰਮਦਾ ਫਿਰਦਾ, ਡੋਲਦਾ ਫਿਰਦਾ ਹੈ। ਇਹ ਗੱਲ ਭਲੀ ਭਾਂਤ ਆਪਾਂ ਸਮਝ ਸਕਦੇ ਹਾਂ। ਘਰ ਅੰਦਰ ਪਾਲਤੂ ਕੁੱਤਾ ਕਿਸੇ ਨੇ ਰੱਖਿਆ ਹੋਵੇ, ਉਹ ਕੁੱਤੇ ਦਾ ਮਾਲਕ ਉਹਦਾ ਹਰ ਪ੍ਰਕਾਰ ਖਿਆਲ ਰੱਖਦਾ ਹੈ, ਉਸ ਦੇ ਖਾਣ ਪੀਣ ਦਾ, ਉਸ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ, ਹਰ ਤਰ੍ਹਾਂ ਦਾ ਖਿਆਲ ਰੱਖਦਿਆਂ ਹੋਇਆਂ ਉਹਨੂੰ ਸੁੱਖ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਜਿਸ ਕੁੱਤੇ ਦਾ ਮਾਲਕ ਕੋਈ ਨਹੀਂ, ਜਿਸ ਦੇ ਗੱਲ ਕਿਸੇ ਵੀ ਮਾਲਕ ਦਾ ਪਟਾ ਨਹੀਂ, ਜਿਹੜਾ ਕੁੱਤਾ ਅਵਾਰਾ ਹੈ ਉਹਨੂੰ ਪੁੱਛਣ ਵਾਲਾ ਕੋਈ ਨਹੀਂ, ਉਹਦੀ ਸਾਰ ਸੰਭਾਲ ਕਰਨ ਵਾਲਾ ਕੋਈ ਨਹੀਂ, ਹੁਣ ਅਵਾਰਾ ਕੁੱਤਾ ਕੀ ਕਰਦਾ ਹੈ? ਭੁੱਖ ਮੇਟਣ ਦੇ ਖਿਆਲ ਨਾਲ ਰੋਟੀ ਦੀ ਇੱਕ ਬੁਰਕੀ ਪ੍ਰਾਪਤ ਕਰਨ ਵਾਸਤੇ ਕਦੇ ਕਿਸੇ ਘਰ ਜਾ ਵੜਦਾ ਹੈ, ਕਦੇ ਕਿਸੇ ਦਰਵਾਜ਼ੇ ਨੂੰ ਉਲੰਘਦਾ ਹੈ, ਕਦੇ ਕਿਸੇ ਦੀਆਂ ਬਰੂਹਾਂ ਜਾ ਉਲੰਘਦਾ ਹੈ। ਮਨ ਵਿੱਚ ਉਹਦੇ ਇਹ ਲਾਲਚ ਹੈ ਕਿ ਕਿਤਿਓਂ ਰੋਟੀ ਮਿਲ ਜਾਵੇ, ਖਾਣ ਲਈ ਭੋਜਨ ਮਿਲ ਜਾਵੇ, ਮੇਰੀ ਭੁੱਖ ਮਿਟ ਜਾਵੇ। ਪਰ ਹੁੰਦਾ ਕੀ ਹੈ, ਦੁਰਕਾਰਾਂ ਪੈਂਦੀਆਂ ਨੇ, ਝਿੜਕਾਂ ਪੈਂਦੀਆਂ ਨੇ, ਸੋਟੇ ਵੱਜਦੇ ਨੇ, ਮਾਰ ਪੈਂਦੀ ਹੈ, ਇਉਂ ਉਹਦੀ ਦੁਰਗਤ ਹੁੰਦੀ ਹੈ। ਰੋਟੀ ਲੱਭਣ ਗਿਆ ਹੋਇਆ ਕੁੱਤਾ ਮਾਰ ਖਾ ਕੇ ਚੌਂ ਚੌਂ ਕਰਦਾ, ਬਹੁਤਾ ਦੁਖੀ ਹੋ ਕੇ ਸਗੋਂ ਵਾਪਸ ਮੁੜਦਾ ਹੈ। ਸਤਿਗੁਰੂ ਜੀ ਇਉਂ ਫੁਰਮਾਨ ਕਰਦੇ ਨੇ ਕਿ ਜਿਹੜਾ ਮਨੁੱਖ ਇੱਕ ਗੁਰੂ ਕਾ ਹੋ ਕੇ ਨਹੀਂ ਨਾ ਰਿਹਾ, ਉਹ ਐਨ ਉਸ ਅਵਾਰਾ ਕੁੱਤੇ ਦੀ ਤਰ੍ਹਾਂ ਦਰ ਦਰ ਤੇ ਭਰਮਦਾ ਫਿਰਦਾ, ਭਟਕਦਾ ਫਿਰਦਾ। ਐਸ ਬਾਬੇ ਕੋਲੋਂ ਸੁਖ ਮਿਲ ਜਾਵੇ, ਐਸ ਤਾਂਤਰਿਕ ਦੇ ਕੋਲੋਂ ਮੇਰੀ ਪਰੇਸ਼ਾਨੀ ਹੱਲ ਹੋ ਜਾਵੇ, ਉਹ ਫਲਾਣੇ ਸਾਧ ਕੋਲੋਂ ਜਾ ਕੇ ਮੈਂ ਆਪਣੀ ਮਨੋਕਾਮਨਾ ਪੂਰੀ ਕਰ ਲਵਾਂ। ਇਉਂ ਅਵਾਰਾ ਕੁੱਤੇ ਵਾਂਗੂ ਭਟਕਦਾ ਫਿਰਦਾ, ਥਾਵਾਂ ਥਾਵਾਂ ਤੇ ਤੁਰਿਆ ਫਿਰਦਾ ਹੈ, ਪਰ ਕਿਧਰੋਂ ਵੀ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਥਾਵਾਂ ਥਾਵਾਂ ਤੇ ਤਾਂ ਤੁਰਿਆ ਫਿਰਦਾ ਹੈ, ਪਰ ਨਹਿ ਸੁਧ ਰਾਮ ਭਜਨ ਕੀ। ਪਰਮਾਤਮਾ ਦਾ ਭਜਨ ਕਰਨ ਦੀ ਇਸ ਨੂੰ ਸੋਝੀ ਹੀ ਨਹੀਂ ਆਈ, ਕਦੇ ਖਿਆਲ ਹੀ ਨਹੀਂ ਆਇਆ ਮੈਂ ਵਾਹਿਗੁਰੂ ਦੀ ਬੰਦਗੀ ਕਰਾਂ, ਪਰਮਾਤਮਾ ਦਾ ਨਾਮ ਜਪਾਂ। ਸਤਿਗੁਰਾਂ ਨੇ ਸਮਝਾਇਆ ਸਾਨੂੰ ਗੁਰਬਾਣੀ ਵਿੱਚ, ਐ ਇਨਸਾਨ, ਐ ਮਨੁੱਖ, ਇਸ ਗੱਲ ਨੂੰ ਚੇਤੇ ਰੱਖ ਲੈ ਕਿ ਕੇਵਲ ਤੇ ਕੇਵਲ ਪੂਰੇ ਗੁਰੂ ਦੇ ਦਰ ਤੋਂ ਸੁਖ ਦੀ ਪ੍ਰਾਪਤੀ ਹੋਣੀ ਹੈ, ਹੋਰ ਥੋਂ ਸੁਖ ਨਹੀਂ ਲੱਭਣਾ। ਗੁਰ ਸੇਵਾ ਤੇ ਸੁਖ ਪਾਈਐ, ਹੋਰ ਥੈ ਸੁਖ ਨਾ ਭਾਲ। ਪ੍ਰਾਣੀਆਂ ਜੇ ਜੀਵਨ ਅੰਦਰ ਸੁਖ ਪ੍ਰਾਪਤ ਕਰਨਾ ਚਾਹੁੰਦਾ ਹੈ, ਸੁਖ ਗੁਰੂ ਕੀ ਸੇਵਾ ਵਿੱਚੋਂ ਮਿਲੇਗਾ, ਸੁਖ ਪਰਮਾਤਮਾ ਦੇ ਨਾਮ ਵਿੱਚੋਂ ਮਿਲੇਗਾ, ਹੋਰਨਾਂ ਥਾਵਾਂ ਤੋਂ ਸੁਖ ਨਾ ਲੱਭਦਾ। ਫਿਰ ਜਾਓ ਸੁਖ ਕਉ ਚਾਹੈ ਸਦਾ, ਸਰਨ ਰਾਮ ਕੀ ਲੇਹ। ਜੇ ਜੀਵਨ ਅੰਦਰ ਸੁਖ ਦੀ ਪ੍ਰਾਪਤੀ ਕਰਨੀ ਚਾਹੁੰਦਾ, ਜੇ ਸਦਾ ਸੁਖ ਮੰਨਣਾ ਚਾਹੁੰਦਾ ਹੈ, ਤਾਂ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਲੈ, ਗੁਰੂ ਕੇ ਲੜ ਲੱਗ। ਜੇ ਸੱਚੇ ਮਨੋ ਆਪਾਂ ਗੁਰੂ ਕਾ ਲੜ ਪਕੜ ਲਈਏ, ਜੇ ਗੁਰੂ ਕੀ ਸਿੱਖੀ ਧਾਰਨ ਕਰ ਲਈਏ, ਤੇ ਸਾਰੇ ਹੋਰ ਆਸਰਿਆਂ ਦਾ ਖਿਆਲ ਛੱਡ ਕੇ ਕੇਵਲ ਤੇ ਕੇਵਲ ਇੱਕ ਗੁਰੂ ਕਾ ਓਟ ਆਸਰਾ ਲੈ ਲਈਏ, ਤਾਂ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ। ਗੁਰੂ ਕੀ ਸੇਵਾ ਵਿੱਚੋਂ ਇਹੋ ਜਿਹਾ ਸੁਖ ਪ੍ਰਾਪਤ ਹੁੰਦਾ ਹੈ ਕਿ ਫਿਰ ਦੁੱਖ ਨਹੀਂ ਆ ਕੇ ਲੱਗਦਾ, ਦੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਇੱਥੋਂ ਤੱਕ ਮਨੁੱਖ ਦੀ ਅਵਸਥਾ ਹੋ ਜਾਂਦੀ ਹੈ, ਐਸਾ ਜੀਵਨ ਆਨੰਦਮਈ ਪ੍ਰਾਪਤ ਹੋ ਜਾਂਦਾ ਹੈ ਕਿ ਦੁੱਖ ਮਹਿਸੂਸ ਹੀ ਨਹੀਂ ਹੁੰਦਾ। ਜਿਸ ਮਹਾਨ ਅਸਥਾਨ ਤੇ ਆਪਾਂ ਗੁਰੂ ਕੇ ਚਰਨ ਪਰਸ ਰਹੇ ਹਾਂ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਸ਼ਹਾਦਤ ਤੋਂ ਪਹਿਲਾਂ ਭਾਈ ਸਾਹਿਬ ਭਾਈ ਮਤੀ ਦਾਸ ਹੋਰਾਂ ਦੀ ਸ਼ਹਾਦਤ ਹੋਈ। ਸਰੀਰ ਭਾਵੇਂ ਆਰੇ ਨਾਲ ਚੀਰਿਆ ਜਾ ਰਿਹਾ, ਆਮ ਦੁਨੀਆਂ ਦੀ ਨਿਗਾਹ ਵਿੱਚ ਬੜਾ ਵੱਡਾ ਦੁੱਖ ਹੈ, ਬੜਾ ਕਸ਼ਟ ਹੈ, ਪਰ ਗੁਰੂ ਪਿਆਰੇ ਨੂੰ ਦੁੱਖ ਮਹਿਸੂਸ ਹੀ ਨਹੀਂ ਹੁੰਦਾ, ਕਿਉਂਕਿ ਅੰਦਰ ਆਤਮੇ ਗੁਰੂ ਕੀ ਕਿਰਪਾ ਨਾਲ ਸੁੱਖ ਵਸਦਾ ਹੈ। ਸਤਿਗੁਰੂ ਕੇ ਪਿਆਰੇ ਜਪਜੀ ਸਾਹਿਬ ਜੀ ਦਾ ਪਾਠ ਕਰੀ ਜਾਂਦੇ ਨੇ, ਤਿੱਖਾ ਆਰਾ ਸਿਰ ਤੋਂ ਲੈ ਕੇ ਹੇਠਾਂ ਤੱਕ ਸਰੀਰ ਨੂੰ ਚੀਰਦਾ ਜਾਂਦਾ, ਬੋਟੀਆਂ ਆਂਦਰਾਂ ਨੂੰ ਬਾਹਰ ਕੱਢਦਾ ਤੁਰਿਆ ਜਾਂਦਾ, ਲਹੂ ਦੀਆਂ ਧਾਰਾਂ ਵਗਦੀਆਂ ਨੇ। ਭਾਈ ਮਤੀ ਦਾਸ ਜੀ ਕੋਈ ਹੋ ਹੱਲਾ ਨਹੀਂ ਮਚਾਉਂਦੇ, ਕੋਈ ਹਾਏ ਤੋਬਾ ਨਹੀਂ ਕਰਦੇ, ਬਲਕਿ ਇੱਕ ਰਸ ਜਪਜੀ ਸਾਹਿਬ ਜੀ ਦੇ ਪਾਠ ਵਿੱਚ ਬਿਰਤੀ ਜੋੜੇ ਹੋਏ ਪ੍ਰੇਮ ਨਾਲ ਗੁਰਬਾਣੀ ਦਾ ਜਾਪ ਕਰੀ ਜਾਂਦੇ ਨੇ। ਇਹ ਗੁਰੂ ਕੇ ਸਿੱਖਾਂ ਦੀ ਅਵਸਥਾ ਹੈ, ਇਹ ਗੁਰੂ ਕੀ ਬਖਸ਼ਿਸ਼ ਹੈ। ਇੱਕ ਨਹੀਂ ਬਲਕਿ ਅਨੇਕਾਂ ਹੀ ਉਦਾਹਰਨਾਂ ਹਨ ਸਿੱਖ ਇਤਿਹਾਸ ਦੇ ਅੰਦਰ ਕਿ ਦੁਨਿਆਵੀ ਕਸ਼ਟ ਝੱਲਦਿਆਂ ਵੀ ਗੁਰੂ ਕੇ ਪਿਆਰਿਆਂ ਨੇ ਉਸ ਦੁਨਿਆਵੀ ਕਸ਼ਟ ਨੂੰ ਮਹਿਸੂਸ ਹੀ ਨਹੀਂ ਕੀਤਾ। ਬਾਬਾ ਬੰਦਾ ਸਿੰਘ ਜੀ ਬਹਾਦਰ ਆ ਮਹਿਰੋਲੀ ਵਿਖੇ ਹੀ ਜਿਨ੍ਹਾਂ ਦੀ ਸ਼ਹਾਦਤ ਹੋਈ, ਜ਼ਾਲਮ ਜੰਬੂਰ ਵਿੱਚ ਮਾਸ ਪਕੜਦੇ ਨੇ ਸਰੀਰ ਦਾ, ਚੁੰਡੀ ਭਰਦੇ ਨੇ ਤੇ ਖਿੱਚ ਕੇ ਝਟਕੇ ਨਾਲ ਮਾਸ ਨੂੰ ਤੋੜ ਦਿੰਦੇ ਨੇ, ਨਾਲ ਦੀ ਨਾਲ ਬਾਬਾ ਬੰਦਾ ਸਿੰਘ ਜੀ ਦੇ ਚਿਹਰੇ ਵੱਲ ਤੱਕਦੇ ਨੇ, ਚਿਹਰੇ ਤੇ ਦਰਦ ਦੀ ਕੋਈ ਲਕੀਰ ਵੀ ਨਹੀਂ ਉੱਭਰਦੀ, ਮੂੰਹੋਂ ਕੋਈ ਹਾਏ ਤੋਬਾ ਤਾਂ ਕੀ ਕਰਨੀ ਹੈ। ਹੈਰਾਨ ਹੋਇਆ ਜਲਾਦ ਪੁੱਛਦਾ, ਬਾਬਾ ਚੁੰਡੀਆਂ ਭਰ ਭਰ ਕੇ ਜਮੂਰਾਂ ਨਾਲ ਤੇਰਾ ਮਾਸ ਪਿਆ ਤੋੜਿਆ ਜਾਂਦਾ, ਤੈਨੂੰ ਕੋਈ ਦਰਦ ਨਹੀਂ ਹੁੰਦਾ, ਕੋਈ ਪੀੜਾ ਨਹੀਂ ਵਿਆਪਦੀ? ਮੁਸਕਰਾਉਂਦਿਆਂ ਹੋਇਆ ਬਚਨ ਕਹੇ ਸੀ, ਪ੍ਰੇਮੀਆਂ ਕਿਸੇ ਮਕਾਨ ਵਿੱਚ ਕਿਸੇ ਕੋਠੇ ਵਿੱਚ ਕੋਈ ਮਨੁੱਖ ਬੈਠਾ ਹੋਵੇ, ਮਕਾਨ ਦੀਆਂ ਬਾਹਰ ਦੀਆਂ ਕੰਧਾਂ ਨੂੰ ਬਾਹਰੋਂ ਹੋਰ ਕੋਈ ਮਨੁੱਖ ਡਾਂਗਾਂ ਨਾਲ ਕੁੱਟੀ ਜਾਣ, ਮਾਰੀ ਜਾਣ, ਕੋਈ ਸੂਏ ਚੋਬੀ ਜਾਣ ਕੰਧਾਂ ਦੇ ਵਿੱਚ, ਕੀ ਅੰਦਰ ਬੈਠੇ ਮਨੁੱਖ ਨੂੰ ਕੋਈ ਤਕਲੀਫ ਹੋਵੇਗੀ? ਕਹਿੰਦਾ, ਨਹੀਂ ਜੀ, ਕੰਧਾਂ ਕੁੱਟਣ ਨਾਲ ਮਨੁੱਖ ਨੂੰ ਕਾਹਦੀ ਪੀੜ ਹੋਣੀ ਹੈ? ਬਚਨ ਕੀਤਾ ਸੀ ਬਾਬਾ ਜੀ ਨੇ, ਸਾਡਾ ਸਰੀਰ ਇੱਕ ਕੋਠੜੀ ਹੈ, ਜਿੰਦ ਆਤਮਾ ਤਾਂ ਅੰਦਰ ਵਸਦੀ ਹੈ, ਜਦੋਂ ਜਿੰਦ ਆਤਮਾ ਦੁੱਖ ਨੂੰ ਮਹਿਸੂਸ ਹੀ ਨਹੀਂ ਕਰਦੀ ਤਾਂ ਸਰੀਰ ਨਾਲ ਜੋ ਮਰਜ਼ੀ ਪਿਆ ਹੋਵੇ ਸਾਨੂੰ ਇਸ ਦੀ ਪਰਵਾਹ ਹੀ ਕੋਈ ਨਹੀਂ। ਇਹੋ ਜਿਹਾ ਆਤਮਿਕ ਸੁੱਖ ਗੁਰੂ ਕੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਾਡੀ ਜਿੰਨੀ ਸੁਖਾਂ ਦੀ ਦੌੜ ਹੈ ਇਹ ਕੇਵਲ ਸਰੀਰਕ ਸੁਖਾਂ ਦੀ ਪ੍ਰਾਪਤੀ ਤੱਕ ਹੈ, ਪਰ ਸਤਿਗੁਰਾਂ ਦੀ ਕਿਰਪਾ ਨਾਲ ਅੰਤਰ ਆਤਮੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸਰੀਰਕ ਸੁੱਖ ਜਿੰਨੇ ਮਰਜ਼ੀ ਸਾਨੂੰ ਪ੍ਰਾਪਤ ਹੋ ਜਾਣ, ਸੁਖਾਂ ਦੇ ਸਾਧਨ ਜਿੰਨੇ ਮਰਜ਼ੀ ਆਪਾਂ ਜੁਟਾ ਲਈਏ, ਜਿੰਨਾ ਚਿਰ ਸਾਡਾ ਅੰਦਰਲਾ ਸੁਖੀ ਨਹੀਂ ਉਨਾ ਚਿਰ ਬਾਹਰੀ ਸੁੱਖ ਵੀ ਕਿਸੇ ਕੰਮ ਦੇ ਨਹੀਂ। ਆਤਮਿਕ ਸੁੱਖ ਪ੍ਰਾਪਤ ਨਾ ਹੋਣ ਦੀ ਸੂਰਤ ਵਿੱਚ ਬਾਹਰ ਦੇ ਸੁੱਖ ਵੀ ਦੁੱਖ ਰੂਪ ਨੇ, ਪਰ ਜੇ ਆਤਮਿਕ ਸੁੱਖ ਪ੍ਰਾਪਤ ਹੋ ਜਾਵੇ ਤਾਂ ਬਾਹਰਲਾ ਦੁੱਖ ਵੀ ਦੁੱਖ ਨਹੀਂ ਰਹਿੰਦਾ। ਉਹ ਅਵਸਥਾ ਹੋ ਜਾਂਦੀ ਹੈ ਜਿਸ ਦੇ ਬਾਰੇ ਸਤਿਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਉਂ ਸਤਿਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਨੇ, ਸਮਝਾਉਂਦੇ ਨੇ, ਭਾਈ ਜੇ ਸਦੀਵੀ ਸੁੱਖ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਸਾਧ ਸੰਗਤ ਕਰ, ਗੁਰੂ ਕੀ ਸ਼ਰਨ ਵਿੱਚ ਆ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਅੰਮ੍ਰਿਤ ਰੂਪ ਗੁਰਬਾਣੀ ਪੜ੍ਹਨਾ ਕਰ। ਸਭ ਸੁਖਦਾਤਾ ਰਾਮ ਹੈ, ਦੂਸਰ ਨਾਹਿਨ ਕੋਏ, ਸਾਰੇ ਸੁਖਾਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਖਾਂ ਦਾ ਸਮੁੰਦਰ ਰੂਪ ਹਨ। ਸਤਿਗੁਰ ਸੁਖ ਸਾਗਰ ਜਗ ਅੰਤਰ, ਹੋਰ ਥੈ ਸੁਖ ਨਾਹੀ। ਜਗਤ ਅੰਦਰ ਕੇਵਲ ਸਤਿਗੁਰੂ ਜੀ ਸੁਖਾਂ ਦਾ ਸਮੁੰਦਰ ਰੂਪ ਨੇ, ਗੁਰੂ ਕੇ ਦਰ ਤੋਂ ਬਿਨਾਂ ਹੋਰ ਕਿਸੇ ਵੀ ਥਾਂ ਤੇ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹੜਾ ਗੁਰੂ ਕੇ ਲੜ ਲੱਗ ਗਿਆ ਉਸ ਨੂੰ ਜੀਵਨ ਅੰਦਰ ਸਾਰੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਐਸਾ ਹੀ ਸਿਧਾਂਤ, ਐਸਾ ਉਪਦੇਸ਼ ਬਖਸ਼ ਕਰਦਿਆਂ ਹੋਇਆਂ ਅੱਜ ਦੇ ਪਰਮ ਪਵਿੱਤਰ ਸ਼ਬਦ ਅੰਦਰ ਸਤਿਗੁਰੂ ਜੀ ਸਾਨੂੰ ਗੁਰੂ ਕੇ ਲੜ ਲੱਗਣ ਦੀ ਪ੍ਰੇਰਣਾ ਦੇ ਰਹੇ ਨੇ। ਲੜੀ ਵਾਰ ਕਥਾ ਅੰਮ੍ਰਿਤ ਰੂਪ ਗੁਰਬਾਣੀ ਦੀ, ਜੋ ਇਸ ਪਾਵਨ ਅਸਥਾਨ ਤੇ ਲੰਬੇਰੇ ਸਮੇਂ ਤੋਂ ਚੱਲਦੀ ਆ ਰਹੀ ਹੈ, ਅੱਜ ਜਿਸ ਸ਼ਬਦ ਦੀ ਵਿਚਾਰ ਆਪਾਂ ਕਰਨੀ ਹੈ, ਸਤਿਕਾਰਯੋਗ ਗ੍ਰੰਥੀ ਸਾਹਿਬ ਜੀ ਪਾਸੋਂ ਹੁਕਮਨਾਮੇ ਦੇ ਰੂਪ ਵਿੱਚ ਉਹ ਪਾਵਨ ਸ਼ਬਦ ਸੰਗਤਾਂ ਨੇ ਸਰਵਣ ਕੀਤਾ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 866 ਉੱਪਰ ਸੁਭਾਏਮਾਨ ਹੈ। ਆਓ ਗੁਰੂ ਕਾ ਉਪਦੇਸ਼, ਗੁਰ ਸ਼ਬਦ ਦੀ ਵਿਚਾਰ, ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਲੇਵ ਸੁਰਤ ਗੁਰ ਚਰਨਾਂ ਵਿੱਚ ਜੋੜ ਕੇ ਸ਼ਰਧਾ ਭਾਵਨਾ ਪ੍ਰੇਮ ਸਤਿਕਾਰ ਸਹਿਤ ਸਰਵਣ ਕਰ ਲਾਹਾ ਪ੍ਰਾਪਤ ਕਰੀਏ।
ਵਾਹਿਗੁਰੂ ਸਾਹਿਬ ਜੀ। ਗੋਂਡ ਮਹੱਲਾ ਪੰਜਵਾਂ।
ਧੰਨ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਪੰਜਵੇਂ ਸਤਿਗੁਰੂ ਗੋਂਡ ਰਾਗ ਵਿੱਚ ਸ਼ਬਦ ਉਚਾਰਨ ਕਰਦਿਆਂ ਫੁਰਮਾਨ ਕਰਦੇ ਹਨ,
ਕਰ ਕਿਰਪਾ ਸੁਖ ਅਨੰਦ ਕਰੇ।
ਸ਼ਬਦ ਦੀ ਰਹਾਉ ਦੀ ਪੰਗਤੀ, ਜੋ ਸਾਰੇ ਸ਼ਬਦ ਦਾ ਕੇਂਦਰੀ ਮੂਲ ਭਾਵ ਹੈ, ਉਸ ਰਹਾਉ ਦੀ ਪੰਗਤੀ ਵਿੱਚ ਹਜੂਰ ਫੁਰਮਾਨ ਕਰਦੇ ਹਨ, ਤੇਰੀ ਸਰਣ ਪ੍ਰਭ ਦੀਨ ਦਿਆਲ, ਪਾਰ ਬ੍ਰਹਮ ਜਪ ਸਦਾ ਨਿਹਾਲ। ਹੇ ਦੀਨਾਂ ਉੱਪਰ ਦਇਆ ਕਰਨ ਵਾਲੇ ਦਿਆਲੂ ਪਰਮਾਤਮਾ, ਅਸੀਂ ਤੇਰੀ ਸ਼ਰਨ ਵਿੱਚ ਹਾਂ। ਜਿਹੜਾ ਕੋਈ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ, ਤੇਰੇ ਨਾਮ ਦਾ ਜਾਪ ਕਰਦਾ ਹੈ, ਉਹ ਸਦਾ ਨਿਹਾਲ ਹੋ ਜਾਂਦਾ ਹੈ। ਹਾਲ ਦਾ ਅਰਥ ਹੈ ਦੁੱਖ, ਤੇ ਨਿਹਾਲ ਤੋਂ ਭਾਵ ਹੈ ਦੁੱਖਾਂ ਤੋਂ ਰਹਿਤ। ਉਹ ਦੁੱਖਾਂ ਤੋਂ ਰਹਿਤ ਹੋ ਜਾਂਦਾ, ਦੁੱਖ ਮਿਟ ਜਾਂਦੇ ਨੇ ਉਸਦੇ, ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਤੇਰੇ ਨਾਮ ਦਾ ਜਾਪ ਜਪੇ, ਤੇਰੀ ਸ਼ਰਨ ਵਿੱਚ ਆ ਜਾਵੇ। ਹਜ਼ੂਰ ਫਰਮਾਉਂਦੇ ਨੇ ਸ਼ਬਦ ਦੀ ਆਰੰਭਲੀ ਪੰਗਤੀ ਵਿੱਚ, ਕਰ ਕਿਰਪਾ ਸੁਖ ਆਨੰਦ ਕਰੇ। ਅਕਾਲ ਪੁਰਖ ਵਾਹਿਗੁਰੂ ਐਸਾ ਮਹਾਨ ਹੈ, ਐਸਾ ਬਖਸ਼ਿਸ਼ਾਂ ਦਾ ਭੰਡਾਰ ਹੈ, ਕਿ ਜੋ ਉਸ ਅਕਾਲ ਪੁਰਖ ਦੀ ਸ਼ਰਨ ਲੈ ਲਵੇ ਉਹਦੇ ਉੱਪਰ ਉਹ ਪਰਮਾਤਮਾ ਕਿਰਪਾ ਕਰਦਾ ਹੈ, ਆਪਣੀ ਰਹਿਮਤ ਕਰਦਾ ਹੈ, ਆਪਣੀ ਬਖਸ਼ਿਸ਼ ਕਰਦਾ ਹੈ, ਤੇ ਜਿਸ ਉੱਪਰ ਆਪਣੀ ਕਿਰਪਾ ਕਰ ਦੇਵੇ ਉਸਦੇ ਜੀਵਨ ਅੰਦਰ ਸੁੱਖ ਆਨੰਦ ਕਰੇ, ਸੁੱਖ ਅਤੇ ਆਨੰਦ ਪੈਦਾ ਕਰ ਦਿੰਦਾ ਹੈ, ਸਦੀਵੀ ਸੁਖਾਂ ਦੀ ਦਾਤ ਬਖਸ਼ਿਸ਼ ਕਰਦਾ ਹੈ, ਸੁੱਖ ਬਾਹਰੀ ਸਰੀਰਕ ਸੁੱਖ ਵੀ ਤੇ ਆਨੰਦ ਅੰਤਰ ਆਤਮੇ ਆਨੰਦਮਈ ਅਵਸਥਾ, ਇਹ ਬਖਸ਼ਿਸ਼ਾਂ ਅਕਾਲ ਪੁਰਖ ਵਾਹਿਗੁਰੂ ਕਰ ਦਿੰਦਾ ਹੈ। ਆਨੰਦ ਅੱਖਰ ਮੁਕਤੇ ਰੱਖੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਬਹੁ ਵਚਨ ਹੈ, ਜੇ ਨੰਨੇ ਉੱਪਰ ਟਿੱਪੀ ਹੋਵੇ ਆਨੰਦ ਹੋਵੇ ਉਹ ਇੱਕ ਵਚਨ ਹੈ। ਜਿਵੇਂ ਆਪਾਂ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਕਰਦੇ ਹਾਂ, ਆਨੰਦ ਭਇਆ ਮੇਰੀ ਮਾਏ, ਇੱਥੇ ਭਏ ਲਫ਼ਜ਼ ਨਹੀਂ ਕਿਹਾ, ਭਇਆ ਕਿਹਾ ਹੈ, ਭਇਆ ਇੱਕ ਵਚਨ, ਆਨੰਦ ਭਇਆ ਮੇਰੀ ਮਾਏ, ਆਨੰਦ ਹੀ ਆਨੰਦ ਜੀਵਨ ਅੰਦਰ ਪ੍ਰਾਪਤ ਹੋ ਗਿਆ। ਤੇ ਇਉਂ ਆਨੰਦ ਟਿੱਪੀ ਤੋਂ ਬਿਨਾਂ ਜੋ ਹੈ ਇਹ ਬਹੁ ਵਚਨ ਹੈ, ਬਹੁਤੇ ਆਨੰਦ, ਇਹੋ ਜਿਹੇ ਆਨੰਦ ਜਿਨ੍ਹਾਂ ਦਾ ਕੋਈ ਅੰਤ ਪਾਰਾਵਾਰ ਨਹੀਂ ਜਾਣਿਆ ਜਾ ਸਕਦਾ, ਜਿਨ੍ਹਾਂ ਆਨੰਦਾਂ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਆਨੰਦਾਂ ਬਾਰੇ ਭਗਤ ਕਬੀਰ ਜੀ ਫਰਮਾਉਣ ਕਰਦੇ ਨੇ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇਹੋ ਜੇ ਬਾਹਰੀ ਤੇ ਅੰਦਰੂਨੀ ਸੁਖ ਕਿਰਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ।
ਬਾਲਕ ਰਾਖ ਲੀਏ ਗੁਰਦੇਵ,
ਗੁਰ ਸਭ ਸਰਬ ਸ਼੍ਰੋਮਣੀ ਤੇ ਦੇਵ ਪੂਜਨੀਕ, ਇਹੋ ਜਿਹਾ ਜੋ ਗੁਰਦੇਵ ਪੂਜਨੀਕ ਅਕਾਲ ਪੁਰਖ ਵਾਹਿਗੁਰੂ ਹੈ, ਗੁਰ ਜੋ ਚੇਤਨ ਰੂਪ ਤੇ ਦੇਵ ਪ੍ਰਕਾਸ਼ ਰੂਪ ਹੈ, ਉਹ ਗੁਰਦੇਵ ਅਕਾਲ ਪੁਰਖ ਵਾਹਿਗੁਰੂ ਆਪਣੀ ਮਿਹਰ ਕਰਦਾ ਹੈ, ਹਰ ਪ੍ਰਕਾਰ ਕਲਿਆਣ ਤੇ ਸੁਖਾਂ ਦੀ ਪ੍ਰਾਪਤੀ ਕੀਤੀ, ਤੇ ਜੋ ਅਕਾਲ ਪੁਰਖ ਦੀ ਸ਼ਰਨ ਵਿੱਚ ਆ ਗਏ ਆਪਣੇ ਬਾਲਕ ਜਾਣ ਕੇ ਉਹਨਾਂ ਨੂੰ ਪਰਮਾਤਮਾ ਨੇ ਰੱਖ ਲਿਆ। ਗੁਰਦੇਵ ਵਾਹਿਗੁਰੂ ਦੇ ਪ੍ਰਤੱਖ ਸਰੂਪ ਜੋ ਪੂਜਨੀਕ ਸਤਿਗੁਰੂ ਜੀ ਹਨ, ਸ਼ਰਨ ਆਇਆ ਨੂੰ ਆਪਣੇ ਬਾਲਕ ਜਾਣ ਕੇ ਰੱਖ ਲੈਂਦੇ ਨੇ, ਇਹ ਪਰਮਾਤਮਾ ਦੀ ਵਡਿਆਈ ਹੈ। ਪ੍ਰਤਪਾਲੈ ਬਾਰਕ ਕੀ ਨਿਆਈ ਜੈਸੇ ਮਾਤ ਪਿਤਾਈ, ਜਿਵੇਂ ਮਾਤਾ ਪਿਤਾ ਆਪਣੇ ਬਾਲਕਾਂ ਦੀ ਪ੍ਰਤਪਾਲਨਾ ਕਰਦੇ ਹਨ, ਉਹਨਾਂ ਦੇ ਸੁੱਖ ਆਰਾਮ ਦਾ ਖਿਆਲ ਰੱਖਦੇ ਨੇ, ਪਹਿਨਣ ਦਾ ਖਾਣ ਦਾ ਆਰਾਮ ਦਾ ਖਿਆਲ ਰੱਖਦੇ ਨੇ, ਹਰ ਪ੍ਰਕਾਰ ਦੇ ਦੁੱਖਾਂ ਤੋਂ ਬਚਾਉਣ ਦੀ ਪੂਰੀ ਵਾਹ ਲਾਉਂਦੇ ਨੇ, ਇਉਂ ਮਾਤਾ ਪਿਤਾ ਜਿਵੇਂ ਆਪਣੇ ਬਾਲਕਾਂ ਦੀ ਪ੍ਰਤਪਾਲਨਾ ਕਰਦੇ ਨੇ ਨਾ, ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਬਾਲਕਾਂ ਦੀ ਤਰ੍ਹਾਂ ਸਾਨੂੰ ਜਾਣ ਕੇ ਤੇ ਸਾਡਾ ਮਾਤਾ ਪਿਤਾ ਰੂਪ ਹੋ ਕੇ ਆਪ ਰੱਖਿਆ ਕਰਦਾ ਹੈ। ਗੁਰਬਾਣੀ ਦੇ ਮਹਾਂਵਾਕ ਨੇ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਵਾਹਿਗੁਰੂ ਤੋਂ ਸਾਰੇ ਜੀਵ ਪੈਦਾ ਹੋਏ ਨੇ, ਇਸ ਲਈ ਪਰਮਾਤਮਾ ਮਾਤਾ ਰੂਪ ਹੈ, ਵਾਹਿਗੁਰੂ ਦੀ ਅੰਸ਼ ਤੋਂ ਜੀਵਾਂ ਦੀ ਉਤਪਤੀ ਹੋਈ ਹੈ, ਇਸ ਲਈ ਉਹ ਪਿਤਾ ਰੂਪ ਵੀ ਹੈ, ਤੇ ਹੁਣ ਮਾਤਾ ਪਿਤਾ ਰੂਪ ਹੁੰਦਿਆਂ ਹੋਇਆਂ ਪ੍ਰਤਪਾਲਨਾ ਕਰਨ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੈ, ਉਹੀ ਸਾਡੀ ਸਾਰ ਸੰਭਾਲ ਕਰਦਾ ਹੈ, ਕਿਉਂਕਿ ਅਸੀਂ ਉਸ ਪਰਮਾਤਮਾ ਦੇ ਬਾਲਕ ਹਾਂ, ਉਸ ਦੇ ਬੱਚੇ ਹਾਂ। ਬਾਲਕ ਰਾਖ ਲਈਏ ਗੁਰਦੇਵ, ਉਸ ਪੂਜਨੀਕ ਵਾਹਿਗੁਰੂ ਨੇ ਆਪਣੇ ਬਾਲਕਾਂ ਸੇਵਕਾਂ ਦੀ ਸਦਾ ਹੀ ਰੱਖਿਆ ਕੀਤੀ ਹੈ। ਮਹਾਰਾਜ ਫਰਮਾਉਂਦੇ ਨੇ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ। ਇਉਂ ਆਪਣੇ ਬਾਲਕਾਂ ਗੁਰਸਿੱਖਾਂ ਦੀ, ਆਪਣੇ ਸੇਵਕਾਂ ਦੀ ਪੂਜਨੀਕ ਵਾਹਿਗੁਰੂ ਆਪ ਕਿਰਪਾ ਕਰਕੇ ਰੱਖਿਆ ਕਰਦਾ ਹੈ।
ਪ੍ਰਭ ਕਿਰਪਾਲ ਦਇਆਲ ਗੋਬਿੰਦ,
ਉਹ ਪ੍ਰਭ ਜੋ ਸਰਬ ਕਲਾ ਸਮਰੱਥ ਹੈ, ਕਿਰਪਾਲ ਕਿਰਪਾ ਦਾ ਘਰ ਹੈ, ਸੰਸਕ੍ਰਿਤ ਵਿੱਚ ਆਲਿਆ ਕਹਿੰਦੇ ਨੇ ਘਰ ਨੂੰ, ਕਿਰਪਾਲ ਇਹਨਾਂ ਦੋ ਸ਼ਬਦਾਂ ਦਾ ਸੁਮੇਲ ਹੈ, ਕਿਰਪਾ ਆਲਿਆ, ਕਿਰਪਾ ਦਾ ਘਰ ਹੈ, ਕਿਰਪਾ ਸਰੂਪ ਹੈ, ਦਇਆਲ ਦਇਆ ਦਾ ਘਰ ਹੈ, ਦਇਆ ਕਰਨ ਵਾਲਾ ਹੈ, ਤਰਸ ਕਰਨ ਵਾਲਾ ਹੈ, ਤੇ ਫਿਰ ਬਖਸਿੰਦ ਬਖਸ਼ਿਸ਼ਾਂ ਕਰਨ ਵਾਲਾ ਹੈ, ਔਗਣਾਂ ਨੂੰ ਬਖਸ਼ ਲੈਣ ਵਾਲਾ, ਖਿਮਾ ਕਰ ਦੇਣ ਵਾਲਾ ਹੈ, ਤੇ ਅਨੇਕ ਪ੍ਰਕਾਰ ਦੀਆਂ ਬਖਸ਼ਿਸ਼ਾਂ ਆਪਣੇ ਪਿਆਰਿਆਂ ਤੇ ਕਰਦਾ ਹੈ।
ਜੀਵ ਜੰਤ ਸਗਲੇ ਬਖਸਿੰਦ,
ਸੋ ਜਿੰਨੇ ਵੀ ਜੀ ਜੰਤ ਹਨ ਨਾ ਛੋਟੇ ਵੱਡੇ, ਸਾਰਿਆਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰਦਾ ਹੈ। ਗੋਬਿੰਦ ਜੋ ਬਾਣੀ ਕਰਕੇ ਜਾਣਨੇ ਯੋਗ ਵਾਹਿਗੁਰੂ, ਸਾਰੇ ਜੀ ਜੰਤ ਜੋ ਵੀ ਸ਼ਰਨ ਆਵੇ ਪਰਮਾਤਮਾ ਊਚ ਨੀਚ ਨਹੀਂ ਤੱਕਦਾ। ਆ ਊਚ ਨੀਚ ਦੀਆਂ ਮੰਡੀਆਂ ਤਾਂ ਸਮਾਜ ਦੀਆਂ ਬਣਾਈਆਂ ਨੇ, ਪਰਮਾਤਮਾ ਦੀ ਨਿਗਾਹ ਵਿੱਚ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਜਾਤੀ ਕਰਕੇ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ। ਇਉਂ ਜੋ ਗੁਰੂ ਕੀ ਸ਼ਰਨ ਵਿੱਚ ਜਿਹੜੇ ਵੀ ਆ ਗਏ ਬਿਨਾਂ ਕਿਸੇ ਤਰ੍ਹਾਂ ਦਾ ਫਰਕ ਕੀਤਿਆਂ ਹੋਇਆਂ ਸਾਰਿਆਂ ਤੇ ਬਖਸ਼ਿਸ਼ਾਂ ਕਰਦਾ ਹੈ ਮੇਰਾ ਪਿਆਰਾ ਵਾਹਿਗੁਰੂ।
ਤੇਰੀ ਸ਼ਰਨ ਪ੍ਰਭ ਦੀਨ ਦਇਆਲ।
ਇਸ ਲਈ ਇਹ ਦੀਨਾਂ ਉੱਪਰ ਦਇਆ ਕਰਨ ਵਾਲੇ, ਦੀਨ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਇੱਛਾ ਤੇ ਭੈ ਦੇ ਸਹਿਤ ਹੋਵੇ, ਜੋ ਬਹੁਤਾ ਲਾਚਾਰ ਹੋਵੇ, ਬੇਵੱਸ ਹੋਵੇ, ਦੁਖਦਾਈ ਹਾਲਤ ਵਿੱਚੋਂ, ਗੁਰਬਤ ਵਿੱਚੋਂ, ਗਰੀਬੀ ਵਿੱਚੋਂ ਨਿਕਲਣਾ ਤਾਂ ਚਾਹੁੰਦਾ ਹੋਵੇ, ਦੁੱਖ ਤੋਂ ਛੁਟਕਾਰਾ ਤਾਂ ਪ੍ਰਾਪਤ ਕਰਨਾ ਚਾਹੁੰਦਾ ਹੋਵੇ ਪਰ ਚਾਰਾ ਕੋਈ ਨਾ ਚੱਲਦਾ ਹੋਵੇ, ਉਸ ਨੂੰ ਦੀਨ ਕਹਿੰਦੇ ਨੇ। ਤੇ ਇਹੋ ਜਿਹੇ ਦੀਨਾਂ ਉੱਪਰ ਦਇਆ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਹੇ ਦੀਨ ਦਇਆਲ, ਦੀਨ ਬੰਧੂ, ਪਰਮ ਪਿਤਾ ਪਰਮਾਤਮਾ, ਹੇ ਪ੍ਰਭੂ ਵਾਹਿਗੁਰੂ, ਅਸੀਂ ਤੇਰੀ ਸ਼ਰਨ ਵਿੱਚ ਹਾਂ।
ਪਾਰ ਬ੍ਰਹਮ ਜਪ ਸਦਾ ਨਿਹਾਲ।
ਹੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ, ਹੇ ਬ੍ਰਹਮ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ, ਤੇਰੇ ਨਾਮ ਨੂੰ ਜਪ ਕੇ ਸਦਾ ਨਿਹਾਲ ਹੋ ਜਾਈਦਾ ਹੈ, ਸਦੀਵੀ ਤੌਰ ਤੇ ਦੁੱਖਾਂ ਤੋਂ ਰਹਿਤ ਹੋ ਜਾਈਦਾ ਹੈ। ਸਤਿਗੁਰੂ ਜੀ ਵਿਸਰਾਮ ਉਪਰੰਤ ਫਰਮਾਨ ਕਰਦੇ ਹਨ,
ਪ੍ਰਭ ਦਇਆਲ ਦੂਸਰ ਕੋਈ ਨਾਹੀ।
ਪ੍ਰਭ ਦਇਆਲ ਉਹ ਰੱਖਿਅਕ ਸਰੂਪ ਸਰਬ ਕਲਾ ਸਮਰੱਥ ਅਕਾਲ ਪੁਰਖ ਵਾਹਿਗੁਰੂ ਦਇਆ ਦਾ ਘਰ ਹੈ, ਉਹੀ ਤਰਸ ਕਰਨ ਵਾਲਾ ਹੈ, ਉਹੀ ਮਿਹਰਾਂ ਕਰਨ ਵਾਲਾ ਹੈ, ਦੂਸਰ ਕੋਈ ਨਾਹੀ। ਦੂਸਰਾ ਕੋਈ ਵੀ ਐਸਾ ਦਇਆਲੂ ਨਹੀਂ, ਦੂਸਰਾ ਕੋਈ ਵੀ ਬਖਸ਼ਿਸ਼ਾਂ ਕਰਨ ਵਾਲਾ ਨਹੀਂ। ਦੁਨੀਆ ਭਰਮ ਭੁਲੇਖਿਆਂ ਵਿੱਚ ਪਈ ਹੋਈ ਦੂਸਰਿਆਂ ਦੇ ਪਿੱਛੇ ਤੁਰੀ ਫਿਰਦੀ ਹੈ, ਕੋਈ ਕਿਸੇ ਦੀ ਪੂਜਾ ਕਰਦਾ, ਕੋਈ ਕਿਸੇ ਦੀ ਆਰਾਧਨਾ ਕਰਦਾ ਹੈ, ਪਰ ਜੈਸਾ ਦਿਆਲੂ ਮੇਰਾ ਪ੍ਰਭੂ ਪਰਮਾਤਮਾ ਵਾਹਿਗੁਰੂ ਹੈ ਨਾ, ਇਹੋ ਜਿਹਾ ਦਿਆਲੂ ਦੂਸਰਾ ਹੋਰ ਕੋਈ ਵੀ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਬੜਾ ਸੁੰਦਰ ਫੁਰਮਾਨ ਕਰਦੇ ਹਨ, ਸ੍ਰੀ ਗੁਰ ਦਿਆਲ ਕੀ ਦਇਆ ਨਾ ਆਨ ਦੇਵ ਮਹਿ, ਜੋ ਖੰਡ ਬ੍ਰਹਿਮੰਡ ਉਹਦੇ ਅਸਤ ਲਉ ਧਾਈਐ। ਕਬਿਤ ਦੀ ਪਹਿਲੀ ਪੰਕਤੀ ਵਿੱਚ ਬਚਨ ਕਹੇ, ਆਮ ਕੀ ਸੱਦਰ ਕਤ ਮਿਟਤ ਆਮ ਲਈ ਖਾਏ, ਪਿਤਾ ਕੋ ਪਿਆਰ ਕਹਿ ਪਰੋਸੀ ਪਹਿ ਪਾਈਐ। ਮਨੁੱਖ ਦੀ ਅੰਬ ਖਾਣ ਦੀ ਇੱਛਾ ਹੋਵੇ ਤਾਂ ਉਹ ਅੰਬ ਖਾਣ ਦੀ ਇੱਛਾ ਅੱਕ ਦੀ ਅੰਬਾਕੜੀ ਖਾ ਕੇ ਪੂਰੀ ਨਹੀਂ ਹੋ ਸਕਦੀ। ਜਿਹੜਾ ਅੱਕ ਦਾ ਫਲ ਹੈ ਨਾ, ਉਹਦੀ ਸ਼ਕਲ ਸੂਰਤ ਵੀ ਅੰਬ ਵਰਗੀ ਹੈ। ਜਿਹੋ ਜਿਹਾ ਅੰਬ ਦਾ ਆਕਾਰ ਹੈ, ਉਹੋ ਜਿਹਾ ਆਕਾਰ ਅੱਕ ਦੀ ਅੰਬੜੀ ਦਾ ਹੈ। ਪਰ ਆਪਾਂ ਸਾਰੇ ਜਾਣਦੇ ਹਾਂ ਅੰਬ ਰਸ ਦਾ ਭਰਿਆ ਹੈ, ਮਿਠਾਸ ਦਾ ਭਰਿਆ, ਤਾਕਤ ਵਾਲਾ ਹੈ, ਤੇ ਅੱਕ ਦਾ ਜਿਹੜਾ ਫਲ ਹੈ ਉਹ ਨਿਰਾ ਹੀ ਜ਼ਹਿਰ ਹੈ, ਕੁੜੱਤਣ ਦਾ ਭਰਿਆ ਹੋਇਆ ਤੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ। ਹੁਣ ਜੇ ਕੋਈ ਇਹ ਖਿਆਲ ਕਰੇ ਕਿ ਸ਼ਕਲ ਸੂਰਤ ਤਾਂ ਇੱਕੋ ਜਿਹੀ ਹੈ, ਅੱਕ ਦੀ ਅੰਬੜੀ ਵੀ ਅੱਕ ਅੰਬ ਵਰਗੀ ਹੀ ਹੈ, ਮੈਂ ਇਹੋ ਖਾ ਕੇ ਅੰਬ ਦੀ ਸੱਦਰ ਪੂਰੀ ਕਰ ਲਵਾਂ ਤਾਂ ਗੱਲ ਨਹੀਂ ਬਣੇਗੀ। ਅੰਬਾ ਸੱਦਰ ਨਾਲ ਹੈ, ਆਣ ਅੰਬਾਕੜੀਆਂ ਜੇ ਖਾਏ। ਆਮ ਕੀ ਸੱਦਰ ਕਤ ਮਿਟਤ ਆਮ ਲਈ ਖਾਏ, ਪਿਤਾ ਕੋ ਪਿਆਰ ਕਹਿ ਪਰੋਸੀ ਪੈ ਪਾਈਐ। ਬਾਲਕ ਨੂੰ ਬੱਚੇ ਨੂੰ ਜੋ ਪਿਆਰ ਦੁਲਾਰ ਆਪਣੇ ਪਿਤਾ ਪਾਸੋਂ ਮਿਲਣੇ ਉਹ ਕਿਸੇ ਬੇਗਾਨੇ ਕੋਲੋਂ, ਗੁਆਂਢੀ ਕੋਲੋਂ, ਪੜੋਸੀ ਕੋਲੋਂ ਨਹੀਂ ਮਿਲ ਸਕਦਾ। ਭਾਵੇਂ ਪਿਤਾ ਵੀ ਇੱਕ ਇਨਸਾਨ ਹੈ ਤੇ ਬਾਕੀ ਸਾਰੇ ਲੋਕ ਵੀ ਇਨਸਾਨ ਹੀ ਹਨ, ਮਨੁੱਖ ਹੀ ਹਨ, ਪਰ ਪਿਤਾ ਵਾਲਾ ਪਿਆਰ ਕਿਸੇ ਬੇਗਾਨੇ ਕੋਲੋਂ ਨਹੀਂ ਮਿਲ ਸਕਦਾ। ਅਗਲਾ ਬਚਨ ਹੈ, ਸਾਗਰ ਕੀ ਨਿਧ ਕਤ ਪਾਈਅਤ ਪੋਖਰ ਸੈ। ਸਮੁੰਦਰ ਵਿੱਚੋਂ ਜਿਹੜੇ ਕੀਮਤੀ ਖਜ਼ਾਨੇ ਪ੍ਰਾਪਤ ਹੋ ਸਕਣੇ ਨੇ ਉਹ ਪੋਖਰ ਵਿੱਚੋਂ, ਛੱਪੜ ਵਿੱਚੋਂ ਭਲਾ ਕਿਵੇਂ ਪ੍ਰਾਪਤ ਹੋ ਜਾਣ। ਛੱਪੜ ਵੀ ਪਾਣੀ ਦਾ ਭੰਡਾਰ ਹੈ, ਸਮੁੰਦਰ ਵੀ ਪਾਣੀ ਦਾ ਭੰਡਾਰ ਹੈ, ਪਰ ਸਮੁੰਦਰ ਵਰਗੇ ਕੀਮਤੀ ਖਜ਼ਾਨੇ ਕਿਸੇ ਛੱਪੜ ਵਿੱਚੋਂ ਪ੍ਰਾਪਤ ਨਹੀਂ ਹੋਣੇ। ਤੇ ਫਿਰ ਦਿਨ ਘਰ ਸਾਰ ਦੀਪ ਜੋਤ ਨਾ ਪੁਜਾਈਐ। ਜੋ ਚਾਨਣ ਸੂਰਜ ਕਰਦਾ ਹੈ ਨਾ, ਸੂਰਜ ਦੇ ਚਾਨਣ ਬਰਾਬਰ ਦੀਵੇ ਦਾ ਚਾਨਣ ਨਹੀਂ ਪਹੁੰਚ ਸਕਦਾ। ਇੱਕ ਦੀਵਾ ਤਾਂ ਕੀ, ਲੱਖਾਂ ਕਰੋੜਾਂ ਦੀਵੇ ਵੀ ਇਕੱਠੇ ਬਾਲ ਦਿੱਤੇ ਜਾਣ, ਉਹਨਾਂ ਦੀ ਰੋਸ਼ਨੀ ਫਿਰ ਵੀ ਸੂਰਜ ਦੀ ਬਰਾਬਰੀ ਨਹੀਂ ਕਰ ਸਕੇਗੀ। ਇੰਦਰ ਬਰਖਾ ਸਮਾਨ ਪੁੱਜਸ ਨਾ ਕੂਪ ਜਲ, ਬਦਲਾਂ ਤੋਂ ਵਰਨ ਵਾਲੇ ਮੀਂਹ ਦੀ ਬਰਾਬਰੀ ਖੂਹ ਦਾ ਪਾਣੀ ਨਹੀਂ ਕਰ ਸਕਦਾ। ਤੇ ਚੰਦਨ ਸੁਭਾਸ ਨਾ ਪਲਾਸ ਮਹਿਕਾਈਐ, ਚੰਦਨ ਵਿੱਚੋਂ ਜੋ ਸੋਹਣੀ ਸੁਗੰਧੀ ਮਿਲਦੀ ਹੈ ਨਾ, ਉਹ ਢੱਕ ਪਲਾਹ ਵਰਗੇ ਨਗੂਣੇ ਦਰਖਤਾਂ ਦੇ ਵਿੱਚੋਂ ਨਹੀਂ ਮਿਲ ਸਕਦੀ। ਇਹ 6 ਉਦਾਹਰਣਾਂ ਦਿੱਤੀਆਂ ਭਾਈ ਸਾਹਿਬ ਜੀ ਨੇ। ਆਮ ਕੀ ਸੱਦਰ ਕਤ ਮਿਟਤ ਆਮ ਲਈ ਖਾਏ, ਪਿਤਾ ਕੋ ਪਿਆਰ ਕਹਿ ਪਰੋਸੀ ਪਹਿ ਪਾਈਐ ਸਾਗਰ ਕੀ ਨਿਧ ਕਤ ਪਾਈਐ ਪੋਖਰ ਸਹਿ ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ ਇੰਦਰ ਬਰਖਾ ਸਮਾਨ ਪੁੱਜਸ ਨਾ ਕੂਪ ਜਲ ਚੰਦਨ ਸੁਭਾਸ ਨਾ ਪਲਾਸ ਮਹਿਕਾਈਐ ਤੇ ਹੁਣ ਸਿਧਾਂਤ ਦਾ ਬਚਨ ਕੀਤਾ ਸ੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮਹਿ ਜੋ ਖੰਡ ਬ੍ਰਹਿਮੰਡ ਉਦੈ ਅਸਤ ਲਉਤਾਈਐ ਜੋ ਦਇਆ ਜੋ ਤਰਸ ਜੋ ਬਖਸ਼ਿਸ਼ ਸਤਿਗੁਰੂ ਮਹਾਰਾਜ ਜੀ ਤੋਂ ਪ੍ਰਾਪਤ ਹੋ ਜਾਣੀ ਹੈ ਨਾ ਦੁਨੀਆਂ ਦੇ ਕਿਸੇ ਹੋਰ ਪੂਜਨੀਕ ਕੋਲੋਂ ਨਹੀਂ ਮਿਲਣੀ ਖੰਡਾਂ ਬ੍ਰਹਿਮੰਡਾਂ ਵਿੱਚ ਦੌੜ ਭੱਜ ਲਈਏ ਸੂਰਜ ਚੜ੍ਹਨ ਵਾਲੀ ਜਗ੍ਹਾ ਤੋਂ ਲੈ ਕੇ ਛਿਪਣ ਵਾਲੀ ਜਗ੍ਹਾ ਤੱਕ ਸਾਰੇ ਬ੍ਰਹਿਮੰਡਾਂ ਵਿੱਚ ਆਕਾਸ਼ਾਂ ਵਿੱਚ ਵੀ ਕਿਉਂ ਨਾ ਭਰਮ ਲਈਏ ਭਟਕ ਲਈਏ ਜੋ ਬਖਸ਼ਿਸ਼ ਸਤਿਗੁਰੂ ਕੋਲੋਂ ਪ੍ਰਾਪਤ ਹੋਣੀ ਹੈ ਉਹ ਕਿਧਰੋਂ ਵੀ ਨਹੀਂ ਮਿਲ ਸਕਦੀ ਕਰੋੜਾਂ ਬ੍ਰਹਿਮੰਡਾਂ ਵਿੱਚੋਂ ਨਹੀਂ ਮਿਲ ਸਕਦੀ ਪ੍ਰਭ ਦਇਆਲ ਦੂਸਰ ਕੋਈ ਨਾਹੀ ਪ੍ਰਭੂ ਦਇਆਲ ਹੈ ਪ੍ਰਮਾਤਮਾ ਬਖਸ਼ਿਸ਼ਾਂ ਕਰਨ ਵਾਲਾ ਹੈ ਕੋਈ ਉਹਦੇ ਵਰਗਾ ਦੂਸਰਾ ਹੋਰ ਨਹੀਂ ਹੈ
ਘਟ ਘਟ ਅੰਤਰ ਸਰਬ ਸਮਾਹੀ
ਫਿਰ ਜੀ ਐਸਾ ਦਿਆਲੂ ਪ੍ਰਮਾਤਮਾ ਰਹਿੰਦਾ ਕਿੱਥੇ ਹੈ ਉਹਨੂੰ ਮਿਲਿਆ ਕਿੱਥੇ ਜਾ ਸਕਦਾ ਮਹਾਰਾਜ ਕਹਿੰਦੇ ਘਟ ਘਟ ਅੰਤਰ ਹਰ ਹਿਰਦੇ ਦੇ ਅੰਦਰ ਹੈ ਹਰ ਇੱਕ ਦੇ ਵਿੱਚ ਵਸ ਰਿਹਾ ਹੈ ਸਰਬ ਸਮਾਹੀ ਸਾਰੀਆਂ ਥਾਵਾਂ ਤੇ ਸਮਾਇਆ ਹੋਇਆ ਹੈ ਦੂਰ ਨਾਹੀ ਮੇਰੋ ਪ੍ਰਭ ਪਿਆਰਾ ਉਹ ਮੇਰਾ ਪਿਆਰਾ ਪ੍ਰਭੂ ਕਿਤੇ ਦੂਰ ਨਹੀਂ ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਭਾਈ ਸਾਰਿਆਂ ਦੇ ਹਿਰਦੇ ਅੰਦਰ ਤੇ ਸਾਰੀਆਂ ਥਾਵਾਂ ਤੇ ਸਮਾਇਆ ਹੋਇਆ ਹੈ
ਆਪਣੇ ਦਾਸ ਕਾ ਹਲਤ ਪਲਤ ਸਵਾਰ
ਜਿਹੜਾ ਤਨੋ ਮਨੋ ਉਸ ਪਰਮਾਤਮਾ ਦਾ ਦਾਸ ਬਣ ਗਿਆ ਸੇਵਕ ਬਣ ਗਿਆ ਉਹ ਵਾਹਿਗੁਰੂ ਐਸੀ ਬਖਸ਼ਿਸ਼ ਕਰਦਾ ਹੈ ਕਿ ਆਪਣੇ ਦਾਸ ਦਾ ਹਲਤ ਪਲਤ ਸਵਾਰ ਦਿੰਦਾ ਹੈ ਹਲਤ ਐ ਸੰਸਾਰ ਤੇ ਪਲਤ ਪ੍ਰਲੋਕ ਲੋਕ ਪ੍ਰਲੋਕ ਅਕਾਲ ਪੁਰਖ ਵਾਹਿਗੁਰੂ ਸਵਾਰ ਦਿੰਦਾ ਹੈ ਆਪਣੇ ਪਿਆਰਿਆਂ ਦਾ ਦੁਨੀਆਂ ਵਿੱਚ ਵੀ ਭੋਗ ਪਦਾਰਥ ਔਰ ਅਨੇਕਾਂ ਸੁਖ ਤੇ ਪ੍ਰਲੋਕ ਵਿੱਚ ਵੀ ਜੀਵਨ ਮੁਕਤੀ ਦੀ ਪ੍ਰਾਪਤੀ ਧੰਨ ਧੰਨ ਕਹਿ ਸਭ ਕੋਏ ਮੁਖ ਉਜਲ ਹਰ ਦਰਗਹ ਸੋਏ ਦੁਨੀਆਂ ਵਿੱਚ ਵੀ ਸਾਰੇ ਧੰਨ ਧੰਨ ਕਹਿੰਦੇ ਨੇ ਸਾਰੇ ਸਤਿਕਾਰ ਕਰਦੇ ਨੇ ਆਦਰ ਦਿੰਦੇ ਨੇ ਤੇ ਅਗਾਂਹ ਪਰਮਾਤਮਾ ਦੀ ਦਰਗਾਹ ਵਿੱਚ ਵੀ ਮੁੱਖ ਉਜਲਾ ਹੁੰਦਾ ਹੈ ਇਉਂ ਲੋਕ ਪਰਲੋਕ ਦੇ ਸਾਰੇ ਸੁਖਾਂ ਦੀ ਪ੍ਰਾਪਤੀ ਐਥੈ ਉਥੈ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਲੋਕ ਪਰਲੋਕ ਆਪਣੇ ਸੇਵਕਾਂ ਦਾ ਸਵਾਰ ਦਿੰਦਾ ਹੈ
ਪਤਿਤ ਪਾਵਨ ਪ੍ਰਭ ਬਿਰਦ ਤੁਮਾਰਾ
ਮਨੁੱਖ ਦੇ ਮਨ ਵਿੱਚ ਖਿਆਲ ਆ ਸਕਦਾ ਕਿ ਮੈਂ ਤਾਂ ਅਜੇ ਪਰਮਾਤਮਾ ਦਾ ਸੇਵਕ ਨਹੀਂ ਮੇਰਾ ਜੀਵਨ ਔਗਣਾਂ ਦਾ ਭਰਿਆ ਹੋਇਆ ਹੈ ਕਈ ਪ੍ਰਕਾਰ ਦੇ ਪਾਪ ਕਰਮ ਕਰਦਾ ਹਾਂ ਔਗਣ ਕਰਦਾ ਹਾਂ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹਾਂ ਕਿ ਮੈਂ ਵੀ ਵਾਹਿਗੁਰੂ ਦੀ ਦਇਆ ਦਾ ਪਾਤਰ ਬਣ ਸਕਦਾ ਹਾਂ ਮਹਾਰਾਜ ਕਹਿੰਦੇ ਹਾਂ ਭਾਈ ਜ਼ਰੂਰ ਬਣ ਸਕਦਾ ਉਹ ਵਾਹਿਗੁਰੂ ਐਸਾ ਹੈ ਪਤਿਤ ਪਾਵਨ ਪ੍ਰਭ ਬਿਰਦ ਤੁਮਾਰਾ ਹੇ ਅਕਾਲ ਪੁਰਖ ਵਾਹਿਗੁਰੂ ਤੇਰਾ ਬਿਰਦ ਤੇਰਾ ਸੁਭਾਅ ਮੁੱਢ ਕਦੀਮ ਤੋਂ ਇਹ ਹੈ ਕਿ ਪਤਿਤ ਪਾਵਨ ਜਿਹੜੇ ਪਤਿਤ ਅਪਵਿੱਤਰ ਹਨ ਪਾਪੀ ਹਨ ਤੂੰ ਉਹਨਾਂ ਨੂੰ ਵੀ ਪਵਿੱਤਰ ਕਰ ਦੇਣ ਵਾਲਾ ਹੈ ਭਗਤ ਵਛਲ ਸੁਨ ਹੋਤ ਹੋ ਨਿਰਾਸ਼ ਹਿਰਦੈ ਪਤਿਤ ਪਾਵਨ ਸੁਨ ਆਸਾ ਉਰ ਧਾਰ ਹਾਂ ਭਾਈ ਗੁਰਦਾਸ ਜੀ ਹੇ ਵਾਹਿਗੁਰੂ ਜਦ ਮੈਂ ਸੁਣਦਾ ਹਾਂ ਤੂੰ ਭਗਤ ਵਛਲ ਹੈ ਆਪਣੇ ਭਗਤਾਂ ਨੂੰ ਬੜਾ ਪਿਆਰ ਕਰਦਾ ਹੈ ਮੈਂ ਮਨ ਅੰਦਰ ਨਿਰਾਸ਼ ਹੋ ਜਾਂਦਾ ਹਾਂ ਮੈਂ ਤਾਂ ਭਗਤ ਨਹੀਂ ਮੈਂ ਤਾਂ ਬੰਦਗੀ ਨਹੀਂ ਕਰਦਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਬੰਦਗੀ ਭਗਤੀ ਤੋਂ ਵੀ ਹੋਣਾ ਮੇਰਾ ਜੀਵਨ ਹੈ ਤੂੰ ਭਗਤਾਂ ਨੂੰ ਪਿਆਰ ਕਰਦਾ ਹੈ ਮੈਂ ਭਗਤੀ ਤੋਂ ਹੀਣਾ ਹਾਂ ਮੈਨੂੰ ਤੇਰਾ ਪਿਆਰ ਕਿਵੇਂ ਮਿਲੇਗਾ ਨਹੀਂ ਮਿਲ ਸਕਣਾ ਮਨ ਅੰਦਰ ਨਿਰਾਸ਼ਤਾ ਆਉਂਦੀ ਹੈ ਪਰ ਪਤਿਤ ਪਾਵਨ ਸੁਣ ਆਸਾ ਉਰ ਧਾਰ ਹਾਂ ਜਦੋਂ ਮੈਂ ਸੁਣਦਾ ਕਿ ਤੂੰ ਪਤਿਤ ਪਾਵਨ ਹੈ ਡਰ ਆਏ ਪਾਪੀਆਂ ਨੂੰ ਵੀ ਬਖਸ਼ ਕੇ ਪਵਿੱਤਰ ਬਣਾ ਲੈਂਦਾ ਹੈ ਤਾਂ ਮੈਂ ਆਪਣੇ ਮਨ ਅੰਦਰ ਆਸ ਧਾਰਨ ਕਰ ਲੈਂਦਾ ਹਾਂ ਕਿ ਜ਼ਰੂਰ ਪਰ ਜ਼ਰੂਰ ਮੈਨੂੰ ਵੀ ਤੂੰ ਪਵਿੱਤਰ ਕਰ ਲਵੇਂਗਾ ਸਤਿਗੁਰੂ ਮਹਾਰਾਜ ਭਗਤ ਰਵਿਦਾਸ ਜੀ ਦੀ ਪਾਵਨ ਰਸਨਾ ਰਾਹੀਂ ਸਾਨੂੰ ਧਰਵਾਸ ਦਿੰਦੇ ਨੇ ਅਜਾਮਲ ਪਿੰਗਲਾ ਲੁਭਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰਹਿ ਰਵਿਦਾਸ ਭਾਈ ਦੇਖੋ ਬੇਸਵਾ ਗਨਕਾ ਵਰਗਾ ਪਿੰਗਲਾ ਵਰਗੀਆਂ ਬੇਸਵਾਵਾਂ ਦਾ ਪਾਰ ਉਤਾਰਾ ਹੋ ਗਿਆ ਉਹਨਾਂ ਦੇ ਜੀਵਨ ਅੰਦਰ ਸੁਹਜ ਆ ਗਿਆ ਸੁਚਜਤਾ ਆ ਗਈ ਅਜਾਮਲ ਵਰਗੇ ਵੱਡੇ ਵੱਡੇ ਪਾਪੀ ਤਰ ਗਏ ਪਾਰ ਉਤਾਰਾ ਹੋ ਗਿਆ ਇਹੋ ਜਿਹੀ ਖੋਟੀ ਮਤ ਵਿੱਚ ਫਸੇ ਲੋਕ ਜੇ ਉਹਨਾਂ ਨੇ ਪਰਮਾਤਮਾ ਦੇ ਚਰਨਾਂ ਦਾ ਆਸਰਾ ਲਿਆ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਤਾਂ ਪ੍ਰੇਮੀਆਂ ਤੂੰ ਕਿਵੇਂ ਨਹੀਂ ਤਰੇਗਾ ਪਰਮਾਤਮਾ ਪਤਤ ਪਾਵਨ ਹੈ, ਲੋੜ ਹੈ ਗੁਰੂ ਕੀ ਸ਼ਰਨ ਵਿੱਚ ਆਉਣ ਦੀ, ਸਗਲੇ ਔਗੁਣ ਮੇਟ ਧਰਹਾ, ਸਾਰੇ ਔਗੁਣ ਸਤਿਗੁਰੂ ਜੀ ਮੇਟ ਦਿੰਦੇ ਨੇ। ਜੈਸਾ ਬਾਲਕ ਭਾਈ ਸੁਭਾਈ ਲਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੈ। ਪਿਛਲੇ ਗੁਨਾਹ ਪਿਛਲੇ ਔਗਣ ਸਾਰੇ ਪਰਮਾਤਮਾ ਬਖਸ਼ ਲੈਂਦਾ, ਖਿਮਾ ਕਰ ਦਿੰਦਾ, ਅੱਗੋਂ ਤੋਂ ਸ਼ੁਭ ਮਾਰਗ ਤੇ ਪਾ ਕੇ ਜੀਵਨ ਨੂੰ ਪਵਿੱਤਰ ਬਣਾ ਦਿੰਦਾ ਹੈ। ਇਉਂ ਹੈ ਅਕਾਲ ਪੁਰਖ ਵਾਹਿਗੁਰੂ, ਮੁੱਢ ਕਦੀਮ ਤੋਂ ਆਪਣਾ ਸੁਭਾਅ ਹੈ ਆਪ ਜੀ ਦਾ ਕਿ ਆਪ ਜੀ ਪਤਿਤ ਪਾਵਨ ਹੋ, ਪਾਪੀਆਂ ਨੂੰ ਵੀ ਪਵਿੱਤਰ ਕਰ ਦੇਣ ਵਾਲੇ ਹੋ।
ਔਖਦ ਕੋਟ ਸਿਮਰ ਗੋਬਿੰਦ,
ਉਸ ਗੋਬਿੰਦ ਪਰਮਾਤਮਾ ਦੇ ਨਾਮ ਦਾ ਜੋ ਸਿਮਰਨ ਹੈ ਨਾ, ਇਹ ਕਰੋੜਾਂ ਰੋਗਾਂ ਦੀ ਦਵਾਈ ਹੈ। ਸਰਬ ਰੋਗ ਔਖਦ ਨਾਮ, ਔਖਦ ਤੋਂ ਭਾਵ ਹੈ ਔਸ਼ ਦੀ ਦਵਾਈ, ਕਰੋੜਾਂ ਰੋਗਾਂ ਦੀ ਦਵਾਈ ਪਰਮਾਤਮਾ ਦੇ ਨਾਮ ਦਾ ਸਿਮਰਨ ਹੈ।
ਸੰਤ ਮੰਤ ਭਜਿਆ ਭਗਵੰਤ,
ਦੁਨੀਆਂ ਦੇ ਲੋਕ ਆਪਣੀਆਂ ਪਰੇਸ਼ਾਨੀਆਂ ਆਪਣੇ ਦੁੱਖ ਦੂਰ ਕਰਾਉਣ ਵਾਸਤੇ ਕਿਧਰੇ ਮਾਂਦਰੀਆਂ ਕੋਲੋਂ ਮੰਤਰ ਪੜਾ ਪੜਾ ਕੇ ਫੂਕਾਂ ਮਰਵਾਉਂਦੇ ਫਿਰਦੇ ਨੇ, ਕਿਧਰੇ ਕੋਈ ਧਾਗੇ ਤਵੀਤ ਤਾਵੀਜ਼ ਵਗੈਰਾ ਕਰ ਕਰਕੇ ਬੰਨਦੇ ਫਿਰਦੇ ਨੇ ਆਪਣੇ ਡੌਲਿਆਂ ਵਗੈਰਾ ਤੇ, ਦੁੱਖ ਫੇਰ ਵੀ ਨਹੀਂ ਉਤਰਦੇ। ਮਹਾਰਾਜ ਕਹਿੰਦੇ ਐ ਗੁਰਸਿੱਖਾ, ਕਿਸੇ ਤੰਤਰ ਮੰਤਰ ਦਾ ਆਸਰਾ ਝੂਠਾ ਜੋ ਹੈ ਲੈਣ ਦੀ ਤੈਨੂੰ ਲੋੜ ਹੀ ਕੋਈ ਨਹੀਂ। ਭਗਵੰਤ ਜੋ ਭਗਵਾਨ ਸਰੂਪ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦੇ ਨਾਮ ਦਾ ਸਿਮਰਨ ਹੀ ਸਭ ਤੋਂ ਵੱਡਾ ਤੰਤਰ ਹੈ ਤੇ ਉਸ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ ਇਹੀ ਸਭ ਤੋਂ ਵੱਡਾ ਮੰਤਰ ਹੈ। ਹੋਰ ਕੋਈ ਤੰਤਰ ਮੰਤਰ ਇਹਦੇ ਬਰਾਬਰ ਨਹੀਂ ਪਹੁੰਚ ਸਕਦਾ। ਪਰਮਾਤਮਾ ਦੇ ਨਾਮ ਤੋਂ ਹੀ ਸਰਬ ਸੁਖਾਂ ਦੀ ਪ੍ਰਾਪਤੀ ਹੈ।
ਰੋਗ ਸੋਗ ਮਿਟੇ ਪ੍ਰਭ ਧਿਆਏ,
ਉਸ ਪਰਮਾਤਮਾ ਨੂੰ ਧਿਆਇਆ ਜਾਵੇ ਜਿਨ੍ਹਾਂ ਨੇ ਧਿਆਇਆ ਹੈ, ਉਹਨਾਂ ਦੇ ਰੋਗ ਤੇ ਸੋਗ ਦੁੱਖ ਸਾਰੇ ਹੀ ਮਿਟ ਗਏ।
ਮਨ ਬਾਸ਼ਤ ਪੂਰਨ ਫਲ ਪਾਏ,
ਤੇ ਐਨ ਪੂਰਨ ਤੌਰ ਤੇ ਉਹਨਾਂ ਨੂੰ ਮਨ ਬਾਸ਼ਤ ਫਲ ਦੀ ਪ੍ਰਾਪਤੀ ਹੋ ਗਈ। ਬਾਂਛਾ ਦਾ ਭਾਵ ਹੈ ਇੱਛਾ, ਤੇ ਬਾਂਛਤ ਤੋਂ ਭਾਵ ਹੈ ਇੱਛਤ ਕੀਤੇ ਹੋਏ, ਚਾਹੇ ਹੋਏ। ਜੋ ਵੀ ਮਨ ਅੰਦਰ ਚਾਹਿਆ, ਜੋ ਵੀ ਇੱਛਾ ਰੱਖੀ, ਜੋ ਵੀ ਭਾਵਨਾ ਰੱਖੀ, ਪੂਰਨ ਤੌਰ ਤੇ ਮਨ ਇੱਛੇ ਸਾਰੇ ਫਲ ਪਦਾਰਥ ਪ੍ਰਾਪਤ ਹੋ ਗਏ।
ਕਰਨ ਕਾਰਨ ਸਮਰੱਥ ਦਿਆਰ,
ਕਿਉਂਕਿ ਉਹ ਦਇਆਲੂ ਅਕਾਲ ਪੁਰਖ ਵਾਹਿਗੁਰੂ ਕਰਨ ਕਾਰਨ ਸਮਰੱਥ ਹੈ, ਜਿਸਨੇ ਸਾਰਾ ਜਗਤ ਪੈਦਾ ਕੀਤਾ ਹੈ, ਸਭ ਕੁਝ ਹੀ ਕਰ ਸਕਣ ਦੇ ਸਮਰੱਥ ਹੈ, ਸ਼ਕਤੀਵਾਨ ਹੈ।
ਸਰਬ ਨਿਧਾਨ ਮਹਾਵਿਚਾਰ,
ਤੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਭਾਈ ਜੇ ਵਿਚਾਰ ਕੀਤੀ ਜਾਵੇ ਨਾ, ਪਰਮਾਤਮਾ ਦੇ ਨਾਮ ਦੀ ਵਿਚਾਰ, ਗੁਰੂ ਕੇ ਬਖਸ਼ਿਸ਼ ਕੀਤੇ ਹੋਏ ਗਿਆਨ ਦੀ ਵਿਚਾਰ, ਮਹਾਨ ਵਿਚਾਰ ਕੀਤੀ ਜਾਵੇ ਤਾਂ ਸਰਬ ਨਿਧਾਨ ਸੁਖਾਂ ਦੇ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ।
ਨਾਨਕ ਬਖਸ਼ ਲੀਏ ਪ੍ਰਭ ਆਪ,
ਸ਼ਬਦ ਦੀ ਸੰਪੂਰਨਤਾ ਕਰਦਿਆਂ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਜਿਹੜੇ ਗੁਰੂ ਕੀ ਸ਼ਰਨ ਵਿੱਚ ਪੈ ਗਏ, ਜਿਨ੍ਹਾਂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਕਿ ਤੇਰੀ ਸ਼ਰਨ ਪ੍ਰਭ ਦੀਨ ਦਿਆਲ, ਐ ਪਰਮਾਤਮਾ ਤੇਰੀ ਸ਼ਰਨ ਵਿੱਚ ਹਾਂ, ਵਾਹਿਗੁਰੂ ਨੇ ਕਿਰਪਾ ਕੀਤੀ, ਨਾਨਕ ਬਖਸ਼ ਲਈਏ ਪ੍ਰਭ ਆਪ, ਪ੍ਰਭੂ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਆਏ ਜੀਵ ਬਖਸ਼ ਲਏ। ਪਰ ਸਾਧ ਸੰਗਤ ਜੀ ਚੇਤੇ ਰੱਖਣਾ, ਸ਼ਰਨ ਦਾ ਭਾਵ ਇਹ ਨਹੀਂ ਕਿ ਜਦੋਂ ਦੁੱਖ ਦਾ ਤਕਲੀਫ ਦਾ ਸਮਾਂ ਆਵੇ, ਜਦੋਂ ਸਾਨੂੰ ਕੋਈ ਜ਼ਰੂਰਤ ਹੋਵੇ, ਉਦੋਂ ਆਪਾਂ ਗੁਰੂ ਘਰ ਆ ਕੇ ਬੇਨਤੀਆਂ ਕਰਦੇ ਰਹੀਏ, ਮਹਾਰਾਜ ਤੇਰੀ ਸ਼ਰਨ ਵਿੱਚ ਹਾਂ, ਤੁਹਾਡੀ ਓਟ ਲਈ ਹੈ, ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਰੱਖ ਲਓ, ਬਚਾ ਲਓ, ਮਨੋਕਾਮਨਾ ਪੂਰੀ ਕਰ ਦਿਓ। ਤੇ ਜਦੋਂ ਮਨੋਕਾਮਨਾ ਪੂਰੀ ਹੋ ਗਈ, ਜਦੋਂ ਦੁੱਖ ਤਕਲੀਫ ਗੁਜ਼ਰ ਗਈ, ਖਤਮ ਹੋ ਗਈ, ਤਾਂ ਫਿਰ ਗੁਰੂ ਕਾ ਚੇਤਾ ਹੀ ਭੁੱਲ ਗਿਆ। ਆਮ ਤੌਰ ਤੇ ਮਨੁੱਖ ਦਾ ਸੁਭਾਅ ਐਸਾ ਹੁੰਦਾ ਹੈ, ਲੋੜ ਵਕਤ ਪਰਮਾਤਮਾ ਨੂੰ ਯਾਦ ਕਰਨਾ ਹੈ, ਲੋੜ ਪੂਰੀ ਹੋਣ ਤੋਂ ਵਾਹਿਗੁਰੂ ਨੂੰ ਭੁੱਲ ਜਾਣਾ, ਦਾਤ ਪਿਆਰੀ ਵਿਸਰਿਆ ਦਾਤਾਰਾ, ਐਸੀ ਹਾਲਤ ਹੋ ਜਾਂਦੀ ਹੈ। ਇਹੋ ਜੀ ਸ਼ਰਨ ਅਸਲੀ ਸ਼ਰਨ ਨਹੀਂ। ਅਸਲ ਵਿੱਚ ਸ਼ਰਨ ਕੀ ਹੈ? ਸਤਿਗੁਰੂ ਮਹਾਰਾਜ ਦੇ ਉਪਦੇਸ਼ ਮੁਤਾਬਕ ਗੁਰਮੁਖ ਪਿਆਰਿਆਂ ਦੇ ਬਚਨ ਨੇ, ਜੀਵਨ ਮਰਨ ਬਿਖੈ ਗੁਰ ਸ਼ਰਣੀ, ਤਜਹ ਨਾ ਜਿਮ ਪ੍ਰਵਾਹ ਮੈਂ ਤਰਣੀ। ਦਰਿਆ ਦੇ ਪ੍ਰਵਾਹ ਨੂੰ ਤਰਨ ਵਾਸਤੇ ਕੋਈ ਮਨੁੱਖ ਬੇੜੀ ਵਿੱਚ ਸਵਾਰ ਹੋਇਆ ਹੋਵੇ, ਉਹ ਬੇੜੀ ਦੇ ਪ੍ਰਵਾਹ ਦੇ ਵਿੱਚ ਜਾ ਕੇ, ਦਰਿਆ ਦੇ ਵਿਚਕਾਰ ਜਾ ਕੇ ਬੇੜੀ ਨੂੰ ਛੱਡਦਾ ਨਹੀਂ। ਜਿੰਨਾ ਚਿਰ ਪਾਰ ਨਾ ਉਤਰ ਜਾਵੇ, ਉਹਨਾਂ ਚਿਰ ਉਹ ਬੇੜੀ ਤੋਂ ਉਤਰਦਾ ਨਹੀਂ, ਛੱਡਦਾ ਨਹੀਂ ਹੈ ਬੇੜੀ ਨੂੰ। ਇਸੇ ਤਰ੍ਹਾਂ ਜਦੋਂ ਤੋਂ ਲੈ ਕੇ ਆਪਾਂ ਜਨਮ ਲਿਆ ਤੇ ਹੋਸ਼ ਸੰਭਾਲੀ ਹੈ, ਉਦੋਂ ਤੋਂ ਲੈ ਕੇ ਜੀਵਨ ਦੇ ਅੰਤਲੇ ਪਲ ਤੱਕ ਗੁਰੂ ਕੀ ਸ਼ਰਨ ਵਿੱਚ ਰਹਿਣਾ, ਪਲ ਪਲ ਵਾਹਿਗੁਰੂ ਨੂੰ ਅਰਾਧਣਾ, ਹੋਰ ਕਿਸੇ ਤਰ੍ਹਾਂ ਦਾ ਖਿਆਲ ਮਨ ਅੰਦਰ ਨਾ ਲਿਆਉਣਾ, ਹਰ ਵਕਤ ਗੁਰੂ ਕੇ ਹੁਕਮ ਦੀ ਪਾਲਣਾ ਕਰਨੀ, ਇਸ ਸ਼ੁਭ ਗੁਣ ਨੂੰ ਗੁਰੂ ਕੀ ਸ਼ਰਨ ਕਿਹਾ ਜਾਂਦਾ ਹੈ। ਇਹ ਹੈ ਸ਼ਰਨ ਵਿੱਚ ਆਉਣਾ। ਤੇ ਜਿਹੜੇ ਸ਼ਰਨ ਵਿੱਚ ਇਉਂ ਆ ਗਏ, ਅਕਾਲ ਪੁਰਖ ਨੇ ਆਪ ਕਿਰਪਾ ਕਰਕੇ ਉਹ ਬਖਸ਼ ਲਏ, ਮਿਹਰਾਂ ਕਰ ਦਿੱਤੀਆਂ, ਬਖਸ਼ਿਸ਼ਾਂ ਕਰ ਦਿੱਤੀਆਂ।
ਸਦਾ ਸਦਾ ਏਕੋ ਹਰ ਜਾਪ।
ਇਸ ਲਈ ਸਤਿਗੁਰੂ ਜੀ ਪ੍ਰੇਰਣਾ ਦਿੰਦੇ ਨੇ ਕਿ ਐ ਇਨਸਾਨ, ਉਹ ਵਾਹਿਗੁਰੂ ਜੋ ਸਦੀਵ ਕਾਲ ਰਹਿਣ ਵਾਲਾ ਹੈ, ਸਦਾ ਰੂਪ ਹੈ ਨਾ, ਤੂੰ ਸਦਾ ਸਦਾ ਉਸ ਇੱਕੋ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਜਪਣਾ ਕਰ, ਜਪਿਆ ਕਰ ਪਰਮਾਤਮਾ ਦੇ ਨਾਮ ਨੂੰ, ਸਦਾ ਹੀ ਜਪਿਆ ਕਰ। ਇਹ ਨਹੀਂ ਕਿ ਪਲ ਦੋ ਪਲ ਜਪ ਲਿਆ, ਘੜੀਆਂ ਦੋ ਘੜੀਆਂ ਜਪ ਲਿਆ, ਘੰਟਾ ਦੋ ਘੰਟੇ ਜਪ ਲਿਆ ਤੇ ਜੀ ਬਹੁਤ ਹੋ ਗਿਆ। ਨਹੀਂ, ਸਦਾ ਹੀ ਸਦਾ ਭਾਈ ਉਸ ਪਰਮਾਤਮਾ ਦੇ ਨਾਮ ਨੂੰ ਜਪਦੇ ਰਹੀਏ। ਜਪ ਮਨ ਸਤਨਾਮ, ਸਦਾ ਸਤਨਾਮ, ਸਦਾ ਪਰਮੇਸ਼ਰ ਦੇ ਸੱਚੇ ਨਾਮ ਨੂੰ ਜਪ। ਉਹ ਅਕਾਲ ਪੁਰਖ ਵਾਹਿਗੁਰੂ ਤੇਰੇ ਉੱਪਰ ਵੀ ਕਿਰਪਾ ਕਰ ਦੇਵੇਗਾ, ਬਖਸ਼ਿਸ਼ ਕਰ ਦੇਵੇਗਾ। ਇਹ ਸੁੰਦਰ ਉਪਦੇਸ਼ ਸਤਿਗੁਰੂ ਗਰੀਬ ਨਿਵਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਮਿਹਰ ਕਰਨ ਸਤਿਗੁਰੂ ਗਰੀਬ ਨਿਵਾਜ, ਆਪਣਾ ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਆਪ ਹੀ ਸਾਡੇ ਹਿਰਦਿਆਂ ਵਿੱਚ ਵਸਾ ਲੈਣ, ਸਾਨੂੰ ਗੁਰੂ ਕੀ ਸਿੱਖਿਆ ਤੇ ਚੱਲਣ ਦਾ ਸਤਿਗੁਰੂ ਆਪ ਹੀ ਬਲ ਬਖਸ਼ਿਸ਼ ਕਰਨ, ਸਾਡਾ ਜੀਵਨ ਅਨਮਤਾਂ ਤੇ ਮਨਮਤਾਂ ਵਿੱਚੋਂ ਨਿਕਲ ਕੇ ਗੁਰਮਤ ਦਾ ਧਾਰਨੀ ਬਣ ਜਾਵੇ, ਤੇ ਫਿਰ ਆਪਾਂ ਗੁਰੂ ਕੇ ਮਾਰਗ ਤੇ ਚੱਲਦਿਆਂ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕੀਏ। ਸਾਧ ਸੰਗਤ ਜੀ, ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਇਸ ਪਾਵਨ ਅਸਥਾਨ ਤੇ ਗੁਰੂ ਕੀ ਕਿਰਪਾ ਦੇ ਨਾਲ ਤਿੰਨ ਦਿਨ ਆਪ ਸੰਗਤਾਂ ਦੀ ਕਥਾ ਵਿਚਾਰ ਰਾਹੀਂ ਸੇਵਾ ਕਰਨ ਦਾ ਸੁਭਾਗ, ਹਾਜ਼ਰੀ ਭਰਨ ਦਾ ਸੁਭਾਗ ਦਾਸ ਨੂੰ ਪ੍ਰਾਪਤ ਹੋਇਆ ਹੈ। ਇਹਨਾਂ ਤਿੰਨਾਂ ਹੀ ਦਿਨਾਂ ਅੰਦਰ ਜੈਸੀ ਮਤ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਉਸ ਅਨੁਸਾਰ ਸ਼ਬਦ ਵਿਚਾਰ ਕਰਨ ਦਾ ਯਤਨ ਆਪ ਜੀ ਦੇ ਨਾਲ ਕੀਤਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਬਹੁਤ ਬਹੁਤ ਧੰਨਵਾਦ ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਗ੍ਰੰਥੀ ਸਿੰਘ ਸਾਹਿਬਾਨ ਜੀ ਦਾ, ਸਮੂਹ ਗੁਰਮੁਖਾਂ ਪਿਆਰਿਆਂ ਦਾ, ਕੋਟਾਨ ਕੋਟ ਸ਼ੁਕਰਾਨਾ। ਸਾਰੀ ਰਲ ਮਿਲ ਕਰੀਏ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਐਸਾ ਸੰਗਤ ਦਾ ਸੁਭਾਗ ਸਾਨੂੰ ਬਖਸ਼ਿਆ। ਮਹਾਰਾਜ ਕਿਰਪਾ ਕਰਨ, ਸਤਸੰਗਤ ਨਾਲ ਸਾਡੀ ਪ੍ਰੀਤ ਬਣੀ ਰਹੇ, ਔਰ ਆਪਾਂ ਸਤਿਗੁਰੂ ਮਹਾਰਾਜ ਦੇ ਦਰਸਾਏ ਮਾਰਗ ਤੇ ਚੱਲਦਿਆਂ ਹੋਇਆਂ ਗੁਰਸਿੱਖੀ ਨੂੰ ਕਮਾ ਕੇ ਆਪਣੇ ਜੀਵਨ ਨੂੰ ਸਫਲਿਆਂ ਕਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ।
ਕਰਨ ਕਾਰਨ ਸਮਰੱਥ ਦਿਆਰ, ਸਰਬ ਨਿਧਾਨ ਮਹਾ ਵਿਚਾਰ, ਨਾਨਕ ਬਖਸ਼ ਲਈਏ ਪ੍ਰਭ ਆਪ, ਸਦਾ ਸਦਾ ਏਕੋ ਹਰ ਜਾਪ।